ਵਾਹਿਗੁਰੂ ਦੀ ਸ਼ਰਨ ਡਿੱਗੀਆਂ ਬੜੇ ਬੜੇ ਪਾਪੀਆਂ ਦਾ ਉਧਾਰ ਹੋਇਆ। ਕੌਣ ਕੋ ਕਲੰਕ ਰਿਹਾ ਰਾਮ ਨਾਮ ਲੈ ਦੀ ਪਤ ਪਵਿੱਤ ਭੈ ਰਾਮ ਕਹਿ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ ਇਕਾਦਸ਼ੀ ਵਰਤ ਰਹੇ ਕਾਹੇ ਕੋ ਤੀਰਥ ਜਾਈ ਪੰਥ ਨਾਮ ਜੋ ਸੁਕਿਰਤ ਸੁਮਤ ਭੈ ਗੁਰਮਤ ਰਾਮ ਕਹਿ ਕੋ ਕੋ ਨ ਬੈਕੁੰਠ ਦੇ ਰੋਂ ਰੋਂ ਹਸਤਾ ਕਰੇ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ ਬਾਹੋਂ ਉਠਾ ਲਿਆ ਮਨ ਵਿੱਚ ਰੋਸ ਮਤਰੇ ਡੋਲੀ ਕਾ ਮਾਂ ਪੁੱਛੋ ਸੁਸਵਾਣੀ ਹੈ ਕਿਸ ਨੀਤਾ ਸੁਵਾਣੀ ਹੈ ਜਨਮ ਦੀ ਨਾਮ ਨ ਭਗਤੀ ਕਰਮ ਦਰੀ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਦੇ ਹੋਣ ਸਭ ਨੀਤਾ ਪਰਮੇਸ਼ਰ ਆਰਾ ਦੇ ਜਿੱਦੋਂ ਹੋਈਏ ਪਰ ਪਲੀਤਾ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਮਾਰ ਮੁਨ ਉਪਦੇਸ਼ ਨਾਮ ਨਿਧਾਨ ਅਮਿਓ ਰਸ ਪੀਤਾ ਪਿੱਛੋਂ ਰਾਜ ਸਦੇ ਅਵਚਲ ਰਾਜ ਕਰੋ ਨਿਤ ਨੀਤਾ ਗੁਰਮੁਖ ਹਾਰ ਚੱਲੇ ਜਗੂ ਕਰਾਂ ਮਤਰੇਈ ਵੱਲੋਂ ਚਪੇੜਾ ਔਰ ਮਿਹਣੇ ਆਦਿ ਦੁਰਬਚਨਾ ਦਾ ਦੁੱਖ ਮੰਨ ਕੇ ਉਸਦੀ ਮਾਤਾ ਦੀ ਸਿੱਖਿਆ ਦੁਆਰਾ ਉਸਨੂੰ ਪਰਮੇਸ਼ਰ ਦੀ ਭਗਤੀ ਦਾ ਸ਼ੌਕ ਜਾਗੇ ਬੰਦਗੀ ਕਰਨ ਦੀ ਲਗਨ ਪੈਦਾ ਹੋਈ। ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਸਦੇ ਚਿੱਤ ਵਿੱਚ ਵੈਰਾਗ ਪੈਦਾ ਕਰਦਾ ਹੈ। ਸੋਈਓ ਤਰੂੰ ਨੂੰ ਸ਼ੌਕ ਲੱਗਿਆ ਦੁਨੀਆਂ ਨੂੰ ਬਣਾ ਵਿੱਚ ਆ ਗਿਆ ਇਹੋ ਜਿਹੇ ਥਾਂ ਪਹੁੰਚ ਗਿਆ ਜਿੱਥੇ ਆਦਮੀ ਦਾ ਦਰਸ਼ਨ ਮੇਲਾ ਬੜਾ ਮੁਸ਼ਕਿਲ ਹੁੰਦਾ ਹੈ। ਨਾਰਦ ਜੀ ਮਿਲ ਗਏ ਉਹਨਾਂ ਪੁੱਛਿਆ ਤੂੰ ਕੌਣ ਹੈ ਇਸ ਛੋਟੀ ਜਿਹੀ ਉਮਰ ਦੇ ਵਿੱਚ ਕਿਵੇਂ ਵਿਚਰਦਾ ਫਿਰਦਾ ਹੈ ਸਾਰੀ ਗੱਲ ਦੱਸੀ ਮੈਂ ਰਾਜੇ ਉਤਾਨਪਾ ਦਾ ਪੁੱਤਰ ਹਾਂ ਕਿਉਂ ਸਾਡਾ ਹੱਕ ਨਹੀਂ ਮਿਲ ਰਿਹਾ ਜਿਸ ਕਰਕੇ ਮੈਂ ਪਰਮੇਸ਼ਰ ਦੀ ਭਗਤੀ ਬੰਦਗੀ ਕਰਨ ਵਾਸਤੇ ਆਇਆ ਹਾਂ ਤਾਂ ਕਿ ਉਸਨੂੰ ਪ੍ਰਸੰਨ ਕਰਕੇ ਖੁਸ਼ ਕਰਕੇ ਰਾਜ ਭਾਗ ਦਾ ਵਰ ਲੈ ਲਵਾਂ। ਨਾਰਦ ਨੇ ਬੜਾ ਸਮਝਾਇਆ ਬੁਝਾਇਆ ਵੀ ਅਜੇ ਤੂੰ ਬੱਚਾ ਹੈ ਨਿਆਣਾ ਹੈ ਪੰਜ ਸਾਲ ਦੀ ਤੇਰੀ ਸਿਰਫ ਉਮਰ ਹੈ ਇੱਥੋਂ ਤਪੱਸਿਆ ਨਹੀਂ ਆਉਣੀ ਚੱਲ ਮੇਰੇ ਨਾਲ ਮੈਂ ਤੈਨੂੰ ਤੇਰਾ ਹੱਥ ਦਬਾ ਦੇਣਾ ਤੇਰੇ ਪਿਤਾ ਨੂੰ ਕਹਿ ਕੇ ਮੇਰਾ ਕਿਹਾ ਰਾਜਾ ਨਹੀਂ ਮੋੜੇਗਾ ਪਰ ਤੂੰ ਕਹਿਣ ਲੱਗਾ ਐਸਾ ਨਹੀਂ ਮੈਂ ਤਾਂ ਜੋ ਕੁਛ ਲੈਣਾ ਰੱਬ ਤੋਂ ਲੈਣਾ। ਖੈਰ ਉਸਦਾ ਦ੍ਰਿੜ ਵਿਸ਼ਵਾਸ ਦੇ ਕੇ ਨਾਰਦ ਜੀ ਨੇ ਉਸਨੂੰ ਧਿਆਨ ਔਰ ਸਿਮਰਨ ਦੇ ਵਿੱਚ ਪ੍ਰਵਿਰਤ ਕੀਤਾ ਸਿਮਰਨ ਔਰ ਧਿਆਨ ਭਗਤੀ ਵਿੱਚ ਪ੍ਰਵਿਰਤ ਕੀਤਾ। ਫਿਰ ਰਾਜੇ ਪਾਸ ਆਇਆ ਨਾਰਦ ਕਹਿਣ ਲੱਗਾ ਦੇਖੋ ਰਾਜਨ ਤਾਂ ਬੜੀ ਗਲਤੀ ਕੀਤੀ ਇੱਕ ਅਪਰਾਧ ਬੱਚੇ ਦਾ ਨਿਰਾਦਰ ਕੀਤਾ ਹੈ ਸੋ ਉਸਨੇ ਬੜਾ ਹੜਤਾਰਨ ਕੀਤਾ ਹੈ ਜਾਂ ਉਸਨੂੰ ਉਸਦਾ ਹੱਕ ਦੇਣ ਦੇ ਵਾਸਤੇ ਬੁਲਾ ਕੇ ਉਸਨੂੰ ਪ੍ਰਸੰਨ ਕਰ ਐਸਾ ਨਾ ਹੋਵੇ ਭਜਨ ਕਰਕੇ ਕਿਤੇ ਤੇਥੋਂ ਉਲਟ ਵਰ ਲੈ ਲਵੇ ਤੇਰੇ ਨੁਕਸਾਨ ਪਹੁੰਚੇ। ਰਾਜਾ ਨੇ ਆਪਣੇ ਹਲਕਾਰ ਭੇਜੇ ਵੀ ਤੇਰਾ ਅੱਧੇ ਰਾਜ ਦਾ ਹੱਕ ਹੈ ਮੈਂ ਤੈਨੂੰ ਦਿਨ ਮੁੜਿਆ ਹੱਥ ਛੋੜ ਦੇ ਤਰੂੰ ਨੂੰ ਹੌਸਲਾ ਹੋ ਗਿਆ ਅਜੇ ਮੈਂ ਤਪੱਸਿਆ ਆਰੰਭੀ ਹੀ ਹੈ ਵੀ ਨਹੀਂ ਹੋਈ ਪਰਮ ਅਰੰਭਣ ਸਮੇਂ ਹੀ ਮੇਰਾ ਹੱਥ ਮਿਲਦੇ ਕਹਿਣ ਲੱਗਾ ਨਹੀਂ। ਅਹਿਲਕਾਰ ਆ ਕੇ ਰਾਜਾ ਨੂੰ ਕਹਿੰਦੇ ਉਹ ਨਹੀਂ ਆਉਂਦਾ। ਫਿਰ ਕਹਿਣ ਲੱਗੇ ਸਾਰਾ ਰਾਜ ਇਹਨਾਂ ਤੋਂ ਮੁੜਿਆ, ਇਹਨੇ ਸਾਰਾ ਰਾਜ ਮਿਲਦਾ ਹੈ। ਆ ਕੇ ਅਹਿਲਕਾਰ ਕਹਿੰਦੇ ਦੇਖੋ ਰਾਜਪੁੱਤਰ ਹੱਥ ਛੋੜ ਦਿਓ, ਇਸ ਵਾਸਤੇ ਤਪੱਸਿਆ ਕਰਨੀ ਹੈ। ਰਾਜਾ ਕਹਿੰਦਾ ਸਾਰਾ ਰਾਜ ਤੈਨੂੰ ਇਹਨਾਂ ਤੋਂ ਮੁੜਿਆ। ਫਿਰ ਉਹਨੂੰ ਹੋਰ ਜ਼ਿਆਦਾ ਹੌਸਲਾ ਹੋ ਗਿਆ, ਬਲਕਿ ਉਹਦੇ ਚਿੱਤ ਵਿੱਚ ਜਿਹੜੀ ਰਾਜ ਦੀ ਇੱਛਾ ਰੱਖ ਕੇ ਤਪ ਕਰਨ ਦਾ ਖਿਆਲ ਸੀ ਉਹ ਦੂਰ ਹੋ ਕੇ ਅਟਲ ਪਦਵੀ ਦੀ ਇੱਛਾ ਜਾਗ ਪਈ। ਇਨਸਾਨ ਨੂੰ ਜਿਹੜੀ ਵਸਤੂ ਪ੍ਰਾਪਤ ਹੁੰਦੀ ਹੈ ਉਸ ਤੋਂ ਜ਼ਿਆਦਾ ਦੀ ਇੱਛਾ ਹੀ ਪੈਦਾ ਹੋਇਆ ਕਰਦੀ ਹੈ। ਅਗਰ ਉਹ ਪ੍ਰਾਪਤ ਹੋਵੇ ਉਸਦੀ ਇੱਛਾ ਕੁਦਰਤੀ ਸ਼ਾਂਤ ਹੋ ਜਾਇਆ ਕਰਦੀ ਹੈ। ਤੋ ਉਸਨੇ ਆਪਣੇ ਪਿਤਾ ਨੂੰ ਹਲਕਾਰਾਂ ਰਾਹੀਂ ਜਵਾਬ ਦਿੱਤਾ, ਜਾ ਕਹਿ ਦਿਓ ਮੇਰੇ ਪਿਤਾ ਨੂੰ ਮੈਂ ਇਹ ਝੂਠੇ ਜੇ ਰਾਜਾਂ ਦੀ ਇੱਛਾ ਨਹੀਂ ਰੱਖਦਾ, ਮੈਂ ਤਾਂ ਅਟਲ ਪਦਵੀ ਲਵਾਂਗਾ ਪਰਮਾਤਮਾ ਦੇ। ਇਉਂ ਜਵਾਬ ਦਿੱਤਾ ਮੈਂ ਜੋ ਕਮਾ ਲੂੰਗਾ ਰਾਜ ਤੇਰਾ ਛੱਡ ਕੇ ਰਾਜ ਤੇਰਾ ਰਾਜ ਦੀ ਇੱਛਾ ਨਹੀਂ ਰੱਖਦਾ, ਪਰਮੇਸ਼ਰ ਦੀ ਆਰਾਧਨਾ ਕਰਕੇ ਉਸ ਤੋਂ ਅਟਲ ਰਾਜ ਲਵਾਂਗਾ। ਇਹ ਝੂਠੇ ਰਾਜ ਦੀ ਇੱਛਾ ਉਹਦੀ ਸ਼ਾਂਤ ਹੋ ਗਈ। ਖੈਰ ਅਹਿਲਕਾਰਾਂ ਨੇ ਆ ਕੇ ਰਾਜੇ ਨੂੰ ਕਹਿ ਦਿੱਤਾ ਵੀ ਉਸਦਾ ਵਿਸ਼ਵਾਸ ਦ੍ਰਿੜ ਹੈ, ਉਹ ਇਸ ਝੂਠੇ ਰਾਜ ਦੀ ਇੱਛਾ ਨਹੀਂ ਰੱਖ ਰਿਹਾ। ਪ੍ਰਭੂ ਨੇ ਤਪੱਸਿਆ ਆਰੰਭ ਦਿੱਤੀ, ਮਨ ਨੂੰ ਇਕਾਗਰ ਕਰਨਾ ਸਰੀਰ ਕਰਕੇ, ਗਰਮੀ ਸਰਦੀ ਭੁੱਖ ਪਿਆਸ ਕਸ਼ਟ ਵੀ ਝੱਲਣੀ ਬਣਦੀ ਅਤੇ ਪਿੱਛੇ ਸਮੇਂ ਔਰ ਸਰੀਰ ਦਾ ਅਤੇ ਮਨ ਦਾ ਦੋ ਸਾਧਨ ਕਰਨੇ ਪੈਂਦੇ। ਸਰੀਰ ਅਤੇ ਮਨ ਦਾ ਗਹਿਰਾ ਤਾਲਕ ਹੈ, ਪੰਜਾਂ ਤੱਤਾਂ ਦੀ ਸੂਖਸ਼ਮ ਅੰਸ਼ ਮਨ ਹੈ, ਪੰਜਾਂ ਤੱਤਾਂ ਦੀ ਅਸਥੂਲ ਅੰਸ਼ ਸਰੀਰ ਹੈ। ਸਵਯੋਂ ਕਰਕੇ ਤਪੱਸਿਆ ਅਤੇ ਦੀਕਸ਼ਾ ਵੀ ਸਾਧਨ ਕਾਲ ਵੇਲੇ ਕਰਨੀ ਹੀ ਪੈਂਦੀ ਹੈ। ਛੱਟੀ ਅਤੇ ਦੀਕਸ਼ਾ ਜਾਣੀਆਂ ਭਿੰਨ ਭਿੰਨ ਨਾਮ, ਜਿੱਥੇ ਮਨ ਦੀ ਸਥਿਤੀ ਦੇ ਸਾਧਨ ਹਨ ਉਹਨਾਂ ਵਿੱਚ ਤਾਂ ਦੀਕਸ਼ਾ ਵੀ ਇੱਕ ਸਾਧਨ ਦੇ ਅਭਿਆਸ, ਇਸ ਤੋਂ ਮੈਂ ਟੁੱਟਦਾ ਨਹੀਂ। ਆਲਸੀ ਸੁਸਤ ਆਦਮੀ ਤਪੱਸਿਆ ਭਜਨਬੰਦਗੀ ਕਰ ਨਹੀਂ ਸਕਿਆ ਕਰਦਾ, ਜਿਤਨਾ ਤੇ ਪਿੱਛੇ ਹੋਊਗਾ ਉਨਾ ਜ਼ਿਆਦਾ ਕਰ ਸਕੇਗਾ। ਸਵਯੋਂ ਸਰੀਰ ਕਰਕੇ ਗਰਮੀ ਸਰਦੀ ਪਿਆਸ ਵੀ ਚੱਲਦਾ ਹੈ, ਔਰ ਮਨ ਕਰਕੇ ਮਨ ਇਕਾਗਰ ਕਰਨ ਦਾ ਸਾਧਨ ਸਿਮਰਨ ਔਰ ਧਿਆਨ ਮੰਨਿਆ। ਸਿਮਰਨ ਗੁਰਮੰਤਰ ਦਾ ਹੋਇਆ ਕਰਦਾ, ਧਿਆਨ ਗੁਰਮੁਖ ਦਾ ਹੋਇਆ ਕਰਦਾ। ਇਹ ਸਾਰੇ ਸਤਪੁਰਸ਼ਾਂ ਦਾ ਯਾਨੀ ਵਿਚਾਰਾਂ ਦਾ ਤੱਤ ਹੈ ਸਿਮਰਨ। ਸਿਮਰਨ ਨਾ ਯਾਦ ਹੈ, ਵੈਸੇ ਸਿਮਰਨ ਦੀ ਬਾਬ ਗੁਰੂ ਜੀ ਨੇ ਥਾਂ ਥਾਂ ਦੱਸਿਆ, ਸਿਮਰੋ ਸਿਮਰ ਸਿਮਰ ਕਲ ਕਲੇਸ਼ ਤਨ ਮਾਹਿ ਮਿਟਾਵ, ਸਿਮਰੋ ਜਾਸ ਕਿਸਮ ਬ੍ਰੇਕਾ, ਨਾਮ ਜਪਤਾ ਗੰਤ ਅਨੇਕਾ, ਵੇਦ ਪੁਰਾਣ ਸਿਮਰ ਸੁਖ ਅਖਰ, ਕੀਨੇ ਰਾਮ ਨਾਮ ਇੱਕ ਅਖਰ, ਤਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮੈਂ ਮੰਗਲੀ ਨਾ ਆਵੈ, ਕਾਂਕੀ ਏਕਾ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸਿਮਰ ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ Yeah. ਦੇ 24 ਸ਼ਲੋਕ 24 ਅਸ਼ਟਪਦੀਆਂ ਅਤੇ 24,000 ਅੱਖਰ ਉਸਦਾ ਇੱਕ ਪਾਠ ਰੋਜ਼ਾਨਾ ਕੀਤਾ ਜਾਏ ਅੱਠਾਂ ਪਹਿਰਾਂ ਦੇ ਸਵਾਦ ਸਫਲੇ ਹੋ ਜਾਂਦੇ ਹਨ। ਅਨੁਮਾਨ ਹੈ ਅੱਠਾਂ ਪਹਿਰਾਂ 'ਚ ਪਰਾਇਣ ਨੂੰ ਤਕਰੀਬਨ 24,000 ਸਾਹਿਬ ਆਉਂਦਾ ਹੈ। ਭਾਵੇਂ ਇਨਸਾਨ ਦੇ ਕਰਤੱਵ 'ਤੇ ਘੱਟ ਵੱਧ ਵੀ ਜਾਂਦਾ ਹੈ, ਬੈਠ 12, ਚਲਤੇ 18, ਸੁਖ 'ਚ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਫਜੇ ਜਗਦੀਸ਼। ਇਉਂ ਅਮਰਾ ਉਮਰ ਜਿਹੜੀ ਹੈ ਸਵਾਸਾਂ 'ਤੇ ਮੁਨਸਰ ਹੈ, ਔਰ ਸਵਾਸ ਜਿਹੜੇ ਹਨ ਇਨਸਾਨ ਦੇ ਕਰਤੱਵ ਦੇ ਯੋਗੀ, ਜਿਨ੍ਹਾਂ ਨੂੰ ਘੱਟ ਸਾਹ ਆਇਆ ਕਰਦੇ ਨੇ, ਉਮਰ ਵੱਧ ਜਾਇਆ ਕਰਦੀ, ਭਾਵੇਂ ਉਹਨਾਂ ਨੂੰ ਉਮਰ ਵਧਾਉਣ ਦੀ ਇੱਛਾ ਨਹੀਂ ਹੁੰਦੀ, ਬਹੁਤੀ ਉਮਰ ਨਹੀਂ ਚਾਹੁੰਦੇ ਉਹ, ਪਰ ਕੁਦਰਤੀ ਯੋਗ ਦੁਆਰਾ, ਹਠ ਯੋਗ ਦੁਆਰਾ ਤਾਂ ਬਹੁਤ ਜ਼ਿਆਦਾ ਉਮਰ ਵੱਧ ਜਾਇਆ ਕਰਦੀ ਹੈ। ਪ੍ਰਾਣਾਯਾਮੀ ਜਿਹੜੇ ਹਨ ਸੁਰਤ ਸ਼ਬਦ ਯੋਗ ਦੁਆਰਾ ਵੀ ਉਮਰ ਵੱਧਦੀ ਹੈ। ਸਵਯੋਂ ਦੱਸਦੇ ਹਨ ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ। ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰ ਲਿਆ ਜਾਵੇ, ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਹੋਰ ਜੀਲ ਤੌਰੇ ਆਦਿ ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ, ਕਰੋੜਾਂ ਆਸਤ ਗ੍ਰੰਥਾਂ ਦਾ ਤੱਤ ਜੋ ਹੈ ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਕਰਮ, ਸ਼ੁਭ ਕਰਮ ਕਰਨੇ, ਬੁਰੇ ਕਰਮ ਤਿਆਗਣੇ, ਉਪਾਸ਼ਨਾ ਪਰਮੇਸ਼ਵਰ ਦੀ ਬੰਦਗੀ, ਗਿਆਨ ਜੀਵਨ ਦੀ ਏਕਤਾ, ਵਿਗਿਆਨ ਇਸ ਦੇ ਵਿੱਚ ਅਸਥਿਤੀ। ਸਵਯੋਂ ਇੱਥੇ ਪਹੁੰਚ ਕੇ ਦੋ ਤੋਂ ਇੱਕ ਬਣ ਜਾਂਦਾ ਹੈ। ਇਸ ਤਰੀਕੇ ਫਿਰ ਪ੍ਰਕਿਰਤੀ 'ਤੇ ਇੱਥੇ ਇਹਦਾ ਕਾਬੂ ਪੈ ਜਾਂਦਾ ਹੈ। ਮਨ ਇੰਦਰੀਆਂ 'ਤੇ ਪੂਰਾ ਵਸੀਕਾਰ ਹੋਇਆ, ਪ੍ਰਕਿਰਤੀ ਇਸ ਦੇ ਹੁਕਮ ਦੇ ਵਿੱਚ ਆ ਜਾਂਦੀ ਹੈ। ਦੁਨੀਆਂ ਆਪਣੇ ਪ੍ਰਕਿਰਤੀ ਮਾਇਆ ਦੇ ਅਧੀਨ ਹਨ, ਉਸਦੇ ਮਾਇਆ ਅਧੀਨ ਹੋ ਜਾਂਦੀ ਹੈ। ਸਵਯੋਂ ਇਸ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਜੀ ਨੇ ਫਰਮਾਇਆ, ਪਹਿਲੀ ਅਸ਼ਟਪਦੀ ਵਿੱਚ ਵੀ ਪ੍ਰਭੂ ਦਾ ਸਿਮਰਨ ਕਰੋ, ਸਿਮਰਨ ਕਰਕੇ ਬੇਅੰਤ ਸੁੱਖ ਦੀ, ਆਤਮ ਸੁੱਖ ਦੀ ਪ੍ਰਾਪਤੀ ਕਰੋ। ਅੱਗੇ ਸਿਮਰਨ ਦੇ ਬੇਅੰਤ ਫਾਇਦੇ ਇਕੱਲੀ ਇਕੱਲੀ ਪੰਕਤੀ ਵਿੱਚ ਗੁਰੂ ਜੀ ਨੇ ਦਰਸਾਇਆ, ਪ੍ਰਭ ਕੇ ਸਿਮਰਨ ਗਰਭ ਨਵਸ, ਪ੍ਰਭ ਕੇ ਸਿਮਰਨ ਦੁੱਖ ਜੰਮਸ ਹੈ। ਪ੍ਰਭ ਦੇ ਸਿਮਰਨ ਕਰਕੇ ਕਿਸੇ ਕਿਸਮ ਦਾ ਇਨਸਾਨ ਦੇ ਚਿੱਤ ਵਿੱਚ ਹੰਕਾਰ ਨਹੀਂ ਹੁੰਦਾ। ਰਾਜ ਮਧ, ਹਕੂਮਤ ਮਧ, ਜਵਾਨੀ ਮਧ, ਰੂਪ ਮਧ, ਵਿਦਿਆ ਮਧ, ਅਨ ਮਧ ਇਤਿਆਦਿ ਜਿਸ ਜਿਹੜੇ ਕਈ ਕਿਸਮ ਦੇ ਅਵਮਾਨ ਹਨ ਇਨਸਾਨ ਦੇ ਚਿੱਤ ਵਿੱਚ, ਉਸਦੇ ਮਨ ਨੂੰ ਹੀ ਉਹ ਰਿੜਕਦੇ, ਜਿਵੇਂ ਮਧਾਣੀ ਦੁੱਧ ਨੂੰ ਰਿੜਕਦੀ ਹੈ, ਸ਼ਾਂਤ ਰੱਖਦੇ ਨੇ, ਸਾਰਿਆਂ ਤੋਂ ਸ਼ਾਂਤ ਹੋ ਜਾਂਦਾ ਹੈ। ਸਿਮਰਨ ਦੇ ਵਿੱਚ ਬਲ ਹੈ, ਤਾਕਤ ਹੈ। ਪ੍ਰਭੂ ਕੇ ਸਿਮਰਨ ਦੁੱਖ ਜੰਮਨਸੇ, ਜਮਾਂ ਦਾ ਦੁੱਖ ਨਸ਼ਟ ਹੋ ਜਾਂਦਾ। ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੇ ਜਮ ਨੇੜੇ ਤੱਕ ਨਹੀਂ ਹੁੰਦਾ। ਪ੍ਰਭੂ ਕੇ ਸਿਮਰਨ ਕਾਲ ਭਰ ਹੈ, ਹੋਰ ਕੀ ਕਹਿਣਾ। ਪ੍ਰਭੂ ਦੇ ਸਿਮਰਨ ਕਰਨ ਵਾਲੇ ਜਿਹੜੇ ਪੁਰਸ਼ ਕਾਲ ਨੂੰ, ਮੌਤ ਨੂੰ ਵੀ ਜਿੱਤ ਲੈਂਦੇ ਹਨ, ਯਾਨੀ ਮੌਤ ਦੀ ਹੱਦ ਤੋਂ ਪਰੇ ਹੋ ਜਾਇਆ ਕਰਦੇ ਹਨ। ਪ੍ਰਭੂ ਸਿਮਰਨ ਦੇ ਵਿੱਚ ਸ਼ਕਤੀ ਹੈ। ਪ੍ਰਭੂ ਕੇ ਸਿਮਰਨ ਦੁਸ਼ਮਣ ਟਰੇ, ਅੰਦਰੂਨੀ ਦੁਸ਼ਮਣ ਕਾਮ, ਕ੍ਰੋਧ, ਮਹੰਕਾਰ, ਇਹਨਾਂ ਦਾ ਬਲ ਨਹੀਂ ਪੈਂਦਾ, ਇਹ ਜ਼ੇਰ ਹੋ ਜਾਂਦੇ ਹਨ। ਔਰ ਬੈਰੂਨੀ ਦੁਸ਼ਮਣ, ਇਹਨਾਂ ਦਾ ਵੀ ਅਸਰ ਨਹੀਂ ਪੈਂਦਾ। ਪ੍ਰਭੂ ਸਿਮਰਨ ਇਤਿਆਦਿਆਂ ਨੇ ਪ੍ਰਭੂ ਦੇ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ। ਸਿਮਰਨ 'ਚ ਬੜੀਆਂ ਸ਼ਕਤੀਆਂ ਹਨ। ਸਿਮਰਨ ਅਕਸਰ ਗੁਰਮੰਤਰ ਦਾ ਹੁੰਦਾ ਹੈ। ਸਿਮਰਨ ਦੇ ਤਰੀਕੇ, ਸਿਮਰਨ ਦੀਆਂ ਯੁਕਤੀਆਂ, ਸਿਮਰਨ ਦੇ ਮੈਥਡ, ਸਿਮਰਨ ਦੇ ਫਾਰਮੂਲੇ ਬਹੁਤ ਸਾਰੇ ਹਨ। ਵੈਖਰੀ ਬਾਣੀ ਦੁਆਰਾ ਵੀ ਸਿਮਰਿਆ ਜਾਂਦਾ ਹੈ। ਬਹੁਤ ਸਾਰੇ ਪ੍ਰੇਮੀ ਮਾਲਾ ਦੁਆਰਾ ਸਿਮਰਨ ਕਰਦੇ ਹਨ। ਮਾਲਾ ਦੇ ਨਾਲ ਜ਼ਬਾਨ ਹਿਲਦੀ ਹੈ, ਖਿਆਲ ਨਾਲ ਕੰਮ ਕਰਦਾ ਹੈ, ਅਤੇ ਫਿਰ ਉਸ ਤੋਂ ਅੱਗੇ ਖਿਆਲ ਤੋਂ ਅੱਗੇ ਜਪਾ ਹੈ, ਇਹ ਤਾਂ ਵੈਖਰੀ ਬਾਣੀ ਕਹਿਲਾਉਂਦੀ ਹੈ। ਉਸ ਤੋਂ ਅੱਗੇ 10 ਗੁਣਾ ਫਲ ਹੋ ਜਾਂਦਾ ਕੰਠ ਵਿੱਚ, ਜਿਸਨੂੰ ਮੱਧਮਾ ਬਾਣੀ ਕਹਿੰਦੇ ਹਨ। ਜ਼ਬਾਨ ਦੇ ਨਾਲੋਂ 10 ਗੁਣਾ ਫਲ ਹੋ ਜਾਂਦਾ ਹੈ, ਮੱਧਮਾ ਬਾਣੀ ਨਾਲ 10 ਗੁਣਾ ਫਲ ਹੋ ਜਾਂਦਾ ਪ੍ਰਸੰਤੀ ਵਿੱਚ, ਹਿਰਦੇ ਸਥਾਨ ਵਿੱਚ, ਹਿਰਦੇ ਸਥਾਨ ਨਾਲ ਪਰਾ ਬਾਣੀ ਨਾਭੀ ਵਿੱਚ ਜਾ ਕੇ ਉਦੋਂ 10 ਗੁਣਾ ਫਲ, ਯਾਨੀ ਜ਼ਬਾਨ ਦੇ ਨਾਲ ਪਰਾ ਬਾਣੀ ਵਿੱਚ ਜਾ ਕੇ 1000 ਗੁਣਾ ਫਲ ਹੋ ਜਾਇਆ ਕਰਦਾ ਹੈ। ਇਸ ਤਰੀਕੇ 'ਤੇ ਸਵਾਸ ਸਵਾਸ ਸਿਮਰਨ ਹੁੰਦਾ ਹੈ। ਸਵਾਸ ਸਵਾਸ ਸਿਮਰੋ ਗੁਰਮੰਤਰ ਕੀ ਰੇਚਨ, ਇਹਨੇ ਸਿਮਰਨ ਦੇ ਜਾਪ ਔਰ ਅਜਪਾ, ਜ਼ਬਾਨ ਹਿਲਾ ਕੇ ਜਿਹੜਾ ਕਰਨਾ ਉਸਨੂੰ ਜਾਪ ਕਿਹਾ ਜਾਂਦਾ ਹੈ। ਜਿੱਥੇ ਜ਼ਬਾਨ ਨਹੀਂ ਹਿਲਦੀ, ਕੇਵਲ ਖਿਆਲ ਹੀ ਕੰਮ ਕਰਦਾ ਹੈ, ਜਿਵੇਂ ਪਹਿਲੇ ਜਦੋਂ ਬੱਚੇ ਸ਼ੁਰੂ ਕਰਦੇ ਨੇ ਪੜ੍ਹਾਈ, ਮਹਾਰਨੀ ਬੁਲਾਉਂਦੇ ਨੇ, ਉੱਚੀ 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 ਪੜ੍ਹਦੇ ਨੇ, ਜਿਸ ਵਕਤ ਉੱਚੀਆਂ ਕਲਾਸਾਂ ਵਿੱਚ ਜਾਂਦੇ ਨੇ ਕੋਈ ਜ਼ਬਾਨ ਹਿਲਾ ਕੇ ਨਹੀਂ ਪੜ੍ਹਦਾ, ਕਿਤਾਬ ਸਾਹਮਣੇ ਪਈ, ਖਿਆਲ ਹੀ ਕੰਮ ਕਰਦਾ ਹੁੰਦਾ, ਯਾਨੀ ਉਹ ਵਸਤੂ ਵਿੱਦਿਆ ਖਿਆਲ 'ਤੇ ਆ ਚੜ੍ਹਦੀ ਹੈ। ਇਸੇ ਤਰ੍ਹਾਂ ਸਿਮਰਨ ਅਭਿਆਸ ਕਰਦੇ ਕਰਦੇ ਜਿਹੜਾ ਸਿਮਰਨ ਹੈ, ਇਹ ਮਨ ਤਨ ਪ੍ਰਾਣਾਂ ਵਿੱਚ ਵੱਸ ਜਾਂਦਾ ਹੈ, ਸਵਾਸਾਂ ਵਿੱਚ ਵੱਸ ਜਾਂਦਾ ਹੈ, ਰੋਮ ਰੋਮ ਵਿੱਚ ਭਜਨ ਹੁੰਦਾ। ਥਾਂ ਥਾਂ ਗੁਰੂ ਜੀ ਨੇ ਇਸ ਦੀ ਬਾਬਤ ਇਉਂ ਕਿਤੇ ਕਿਤੇ ਤਾਂ ਇਉਂ ਦੱਸਿਆ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਆਦਿ ਯੁਗਾ ਦੀ ਸ਼ਗਲ ਫਗਤ ਤਾਕ ਸੁਖ ਵਿਸਰਾਮ। ਹਰ ਵਕਤ ਬੁੱਲ ਰਸਨਾ ਦੇ ਆਸਰੇ ਨਾਲ ਖਿਆਲ ਮਿਲਦਾ, ਇਉਂ ਸਿਮਰਨ ਕਰ। ਜਿਹੜੇ ਹਰ ਵਕਤ ਇਉਂ ਕਰਦੇ ਹਨ, ਉਹਨਾਂ ਨੂੰ ਵੀ ਬਹੁਤ ਸਾਰਾ ਆਨੰਦ ਪ੍ਰਾਪਤ ਹੁੰਦਾ, ਬਹੁਤ ਸਾਰੀ ਤਾਕਤ ਮਿਲਦੀ, ਜਿਹੜੇ ਤੁਰਦੇ ਫਿਰਦੇ, ਬਹਿੰਦੇ ਉੱਠਦੇ, ਸੌਂਦੇ ਜਾਗਦੇ ਲੱਗੇ ਰਹਿੰਦੇ। ਸੋ ਉਸ ਅਗਲਾ ਦਰਜਾ ਜਦੋਂ ਆਉਂਦਾ ਹੈ, ਉਸਦੀ ਬਾਬਤ ਇਉਂ ਹਜ਼ੂਰ ਫਰਮਾਉਂਦੇ ਨੇ, ਸਾਸ ਸਾਸ ਦੇ ਗੇੜੇ ਸਿਮਰੋ ਮਾਹੀ ਨਿਕਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਸੀ। ਇਸਨੂੰ ਸਾਸ ਗ੍ਰਾਸ ਵੀ ਕਿਹਾ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸਦੀ ਇਹ ਅਭਿਆਸ ਦੀ ਪਰਪੱਕਤਾ ਹੋ ਗਈ, ਇਕਾਗਰਤਾ ਹੋ ਗਈ, ਸਵਾਦ ਸ਼ਬਦ ਔਰ ਖਿਆਲਿਕ ਬਣ ਗਏ, ਤਾਂ ਉਸ ਅਵਸਥਾ ਵਿੱਚ ਪਹੁੰਚ ਕੇ ਮਨ ਪੂਰਾ ਸ਼ਾਂਤ ਹੁੰਦਾ। ਉਸ ਅਵਸਥਾ ਨੂੰ ਕਥਨ ਕੀਤਾ ਜੋ ਸਾਸ ਗ੍ਰਾਸ ਨਾ ਵਿਸਰ ਹੈ। ਹਰ ਨਾਮਾ ਮਨ ਮੰਤ ਤਨੁਸ ਸਹੀ ਨਾਨਕਾ ਪੂਰਨ ਸਹੀ। ਸਾਸ ਸਵਾਸ ਦੀ ਬਹੁਤੀ ਮਹਿਮਾ ਗਾਇਨ ਕੀਤੀ ਹੈ। ਕੁਦਰਤੀ ਮਸ਼ੀਨਰੀ ਚੱਲਦੀ ਹੈ, ਇਸ ਮਸ਼ੀਨਰੀ ਦੇ ਨਾਲ ਹਰ ਵਕਤ ਜਿਨ੍ਹਾਂ ਨੇ ਅਭਿਆਸ ਪਰਪੱਕ ਕਰ ਲਿਆ ਉਹਨਾਂ ਦਾ ਜੀਵਨ ਬੜਾ ਸੁਖੀ ਸ਼ਾਂਤਮਈ ਔਰ ਆਨੰਦਮਈ ਹੋ ਜਾਂਦਾ, ਸੁਨਹਿਰੀ ਜੀਵਨ ਉਹਨਾਂ ਨੂੰ ਮਿਲ ਜਾਂਦਾ। ਸੋ ਕਿਉਂ ਸਵਾਸ ਸਵਾਸ ਵੀ ਸਿਮਰਨ ਦੇ ਹਨ, ਸਾਰੀਆਂ ਬਾਣੀਆਂ ਵਿੱਚ ਪਰਾ ਅਤੇ ਮਧਮਾ ਬਾਣੀ ਦੁਆਰਾ ਇਹਦਾ ਸਿਮਰਨ ਹੁੰਦਾ ਹੈ। ਉਸ ਅੱਗੇ ਕਿਉਂ ਵੀ ਗੁਰੂ ਜੀ ਨੇ ਫਰਮਾਨ ਕੀਤਾ ਹੈ,
ਰੋਮ ਰੋਮ ਹਰ ਪਿਆਰੇ
ਛੇਕ ਹੈ ਜਿਹਨਾਂ ਨੂੰ ਰੋਮ ਕਿਹਾ ਜਾਂਦਾ ਹੈ। ਯੋਗ ਵਾਲਿਆਂ ਨੇ ਮੰਨਿਆ 72,72,10,201 ਨਾੜੀ ਹਰ ਇੱਕ ਇਨਸਾਨ ਦੇ ਅੰਦਰ ਛੋਟੀਆਂ ਵੱਡੀਆਂ ਬਹੁਤ ਬਰੀਕ ਬਰੀਕ ਨਾੜੀਆਂ ਹਨ। ਇਹਨਾਂ ਵਿੱਚੋਂ ਤਿੰਨ ਕੀੜਾ ਤਿੰਨ ਲਸ਼ਕਨਾ ਇਹ ਤਿੰਨ ਆਲਾ ਨਾੜੀਆਂ ਮੰਨੀਆਂ ਹਨ ਯੋਗ ਵਾਲਿਆਂ ਵਾਸਤੇ, ਵਿਅਕਤੀਆਂ ਵਾਸਤੇ ਜਿਸਮ ਦੇ ਅੰਦਰ। ਖੈਰ 3.5 ਕਰੋੜ ਰੋਮ ਛੇਕ ਮੰਨਿਆ ਅਵਸਥਾ ਆਉਂਦੀ ਹੈ। ਇਸ ਤੋਂ ਅਗਲੀ ਜਦੋਂ ਅਭਿਆਸ ਦੀ ਪਰਪੱਕਤਾ ਜ਼ਿਆਦਾ ਹੋ ਜਾਂਦੀ ਹੈ ਉਦੋਂ ਜਿਤਨੇ ਰੋਮ ਹਨ ਮਾਨੋ ਜੀਭਾਂ ਬਣ ਜਾਂਦੀਆਂ। ਇੱਕ ਮਸ਼ਕ ਹੈ, ਉਸ ਨੂੰ ਸੂਈ ਦੇ ਨਾਲ ਉਹਦੇ ਵਿੱਚ 3.5 ਕਰੋੜ ਛੇਕ ਕਰ ਦਿਓ, ਉਸਨੂੰ ਪਾਣੀ ਨਾਲ ਕਰੋ, ਉਹਦਾ ਮੂੰਹ ਕਰ ਦਿਓ ਬੰਦ, ਫਿਰ ਉੱਪਰੋਂ ਦਬਾਓ, ਸਾਰਿਆਂ ਛੇਕਾਂ ਵਿੱਚੋਂ ਪਾਣੀ ਨਿਕਲੋ। ਇਸੇ ਤਰ੍ਹਾਂ ਅਭਿਆਸ ਦੀ ਪਰਪੱਕਤਾ ਦੁਆਰਾ ਹਰ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਆਉਣੀ ਸ਼ੁਰੂ ਹੋ ਜਾਂਦੀ। ਇਸ ਅਵਸਥਾ ਤੱਕ ਪਹੁੰਚਣ ਵਾਸਤੇ ਨੀਂਦ ਔਰ ਫੁਰਨਿਆਂ 'ਤੇ ਪੂਰਾ ਵਸੀਕਾਰ ਪੈ ਜਾਣਾ ਚਾਹੀਦਾ। ਫਿਰ ਹਰ ਵਕਤ ਹੀ ਇਹ ਅਵਸਥਾ ਬਣੀ ਰਹਿੰਦੀ ਹੈ, ਸ਼ਾਮ ਠੰਡ ਬਾਹਰ ਨਿਕਲਦੀ ਰਹਿੰਦੀ ਹੈ ਹਰ ਰੋਮ ਰੋਮ ਦੇ ਵਿੱਚ। ਇਸ ਤੋਂ ਵੀ ਅੱਗੇ ਚਲੇ ਜਾਂਦੇ ਜਿੱਥੋਂ ਕਿਤੋਂ ਉਹਨਾਂ ਹਰ ਥਾਂ ਵਿੱਚੋਂ ਪ੍ਰਭੂ ਸਿਮਰਨ ਦੀ ਧੁਨੀ ਆਉਂਦੀ, ਜਿਸਦਾ ਅਭਿਆਸ ਪਰਫੈਕਟ ਹੋ ਜਾਂਦਾ ਹੈ। ਬਾਬੇ ਫਰੀਦ ਨੇ ਇਸੀ ਅਵਸਥਾ ਨੂੰ ਇੱਕ ਦਫ਼ਾ ਆਪਣੇ ਅਭਿਆਸ ਦੀ ਪਰਫੈਕਟਤਾ ਦੁਆਰਾ ਕਿਹਾ ਸੀ, ਫਰੀਦਾ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਰ। ਹਾਲਾਂਕਿ ਪੰਛੀਆਂ ਨੂੰ ਭਜਨ ਕਰਨ ਦਾ ਅਧਿਕਾਰ ਨਹੀਂ, ਪਰ ਉਹਨਾਂ ਦੀ ਆਪਣੀ ਅਭਿਆਸ ਦੀ ਪਰਫੈਕਟਤਾ ਦੁਆਰਾ ਉਹ ਵੀ ਭਜਨ ਕਰਦੇ ਪ੍ਰਤੀਤ ਹੁੰਦੇ ਹਨ। ਕੱਕਰ ਚੁਗਣਾ ਤੇ ਥਲ ਵਿੱਚ ਵਸਣਾ ਪੰਛੀ ਵੀ ਭਜਨ ਕਰਦੇ ਪ੍ਰਤੀਤ ਹੁੰਦੇ ਸਨ। ਉਹਨਾਂ ਵਿੱਚੋਂ ਵੀ ਨਾਮ ਦੀ ਧੁਨੀ ਜੋ ਕੁਛ ਕਹਿੰਦੇ ਸਨ ਪ੍ਰਤੀਤ ਹੁੰਦੀ ਸੀ। ਇਸ ਥਾਂ ਨੂੰ ਗੁਰੂ ਜੀ ਨੇ ਇਸੀ ਗੱਲ ਨੂੰ ਇਉਂ ਜਣਾਇਆ, ਇੱਕ ਦਫ਼ਾ ਗੁਰੂ ਨਾਨਕ ਜੀ ਇੱਕ ਉੱਤੇ ਬੈਠੇ ਹਨ, ਪਹਿਲੇ ਸਮਿਆਂ ਵਿੱਚ ਆਪਣੇ ਪੰਜਾਬ ਦੇਸ਼ ਦੇ ਵਿੱਚ ਮਿੱਟੀ ਦੀਆਂ ਟਿੰਡਾਂ, ਲੱਕੜ ਦੇ ਚੱਕਲੇ, ਚੱਕਲੀਆਂ ਇਹੋ ਜਿਹੇ ਘੂ ਹੁੰਦੇ ਸਨ। ਜਦੋਂ ਚੱਲਦੇ ਸਨ ਉਹਨਾਂ ਵਿੱਚੋਂ ਖੂਹ ਖੂਹ ਦੀ ਆਵਾਜ਼ ਪੈਂਦੀ ਪ੍ਰਤੀਤ ਹੁੰਦੀ। ਸੋ ਉਸ ਅਵਸਥਾ ਨੂੰ ਗੁਰੂ ਜੀ ਨੇ ਇੱਕ ਤਰ੍ਹਾਂ ਜਣਾਇਆ, ਇਉਂ ਜਣਾਇਆ ਹੈ ਆਪਣੀ ਅਵਸਥਾ ਦੀ ਪਰਫੈਕਟਤਾ ਕਰਕੇ, ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪੁਕਾਰ, ਹੈ ਹਲਟ ਕਿਉਂ ਖੂਹ ਖੂਹ ਵਿੱਚ ਤੂੰ ਤੂੰ ਦੀ ਆਵਾਜ਼ ਆਉਂਦੀ ਹੈ। ਤੇਰੀ ਬੋਲੀ ਤਾਂ ਚੰਗੀ ਹੈ ਭਲੀ ਹੈ, ਕਿਉਂ ਤੂੰ 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 ਪਰਮਾਤਮਾ ਦਾ ਨਾਂ ਲੈਂਦਾ ਹੈ ਉਚਾਰਨ ਕਰ, ਪਰ ਸਾਹਿਬ ਤਾਂ ਹਜ਼ੂਰ ਹੈ ਹਰ ਵਕਤ ਨੇੜੇ ਅੰਦਰ ਹੀ ਹੈ, ਉੱਚੀ ਬੋਲ ਕੇ ਕਿਹਨੂੰ ਜਣਾਉਣਾ ਹੈ। ਇਹਦਾ ਮਤਲਬ ਇਹ ਹੈ ਹਰ ਚੀਜ਼ ਵਿੱਚੋਂ ਨਾਮ ਦੀ ਧੁਨੀ ਉਹਨਾਂ ਨੂੰ ਆਉਂਦੀ ਹੈ ਜਿਹਨਾਂ ਦਾ ਅਭਿਆਸ ਪਰਫੈਕਟ ਹੋ ਚੁੱਕਿਆ ਹੁੰਦਾ ਹੈ। ਬਹੁਤ ਸਾਰੇ ਮਹਾਤਮ ਨੇ ਐਸੀ ਅਵਸਥਾ ਦੇਖੀ, ਉਹ ਕੁਛ ਦੇਰ ਦੇ ਅਭਿਆਸ ਨਾਲ ਰਹੀਆਂ ਜੰਗਲਾਂ ਵਿੱਚ ਜਾ ਬਣੇ ਚਾਰ, ਫਿਰ ਇਉਂ ਸੁਣੀ ਆਉਂਦੀ ਰਹਿੰਦੀ ਸੀ, ਵਾਹਿਗੁਰੂ ਦੀ ਉਹਨਾਂ ਨੂੰ ਕੁਛ ਕਰਨ ਦੀ ਲੋੜ ਨਹੀਂ ਸੀ ਪੈਂਦੀ, ਸੁਣ ਸੁਣ ਕੇ ਉਸ ਦੇ ਵਿੱਚ ਉਹਨਾਂ ਦੀ ਰਾਤ ਇਉਂ ਗੁਜ਼ਰ ਜਾਂਦੀ ਸੀ, ਮਾਨੋ 10 ਮਿੰਟ ਲੱਗੇ ਐਸੀ ਅਵਸਥਾ। ਸੋ ਇੱਕ ਜਗ੍ਹਾ ਗੁਰੂ ਜੀ ਨੇ ਇਸ ਅਵਸਥਾ ਨੂੰ ਇਉਂ ਦਰਸਾਇਆ ਹੈ,
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ ਪੰਖੇ, ਸਾਰੇ ਬਣਾਉਂਦੇ ਪੰਖੇ।
ਸੰਗਤ ਹਰ ਤੋ ਹਰ ਥਨ ਬਣਜੋ ਹਰ ਥਨ ਸੁਣਜੋ ਜਿਸ ਲਾਗਤ ਹੈ ਨਹੀਂ ਚੋਰ ਜੇਤੇ ਮਿਰਗ ਮੀਨ ਪੰਖੇਰੂ ਬਣ ਕੇ ਬਿਨ ਹਰ ਜਾਪਤ ਹੈ ਨਹੀਂ ਇਹਨੇ ਅਭਿਆਸ ਦੀ ਪਰਪਕਤਾ ਜਦੋਂ ਹੋ ਜਾਂਦੀ ਹੈ ਉਹਨੂੰ ਹਰ ਵਸਤੂ ਵਿੱਚੋਂ ਨਾਮ ਦੀ ਧੁਨੀ ਪ੍ਰਤੀਤ ਹੁੰਦੀ ਹੈ ਸਿਮਰਨ ਕਰਦੇ ਕਰਦੇ ਹੀ ਹੋਰ ਅਵਸਥਾਵਾਂ ਹਨ ਸਰੀਰ ਦੇ ਅੰਦਰ ਕਈ ਚੱਕਰ ਹਨ ਨਾਭੀ ਹਿਰਦਾ ਕੰਠ ਆਗਿਆ ਚੱਕਰ ਤਿਕਤੀ ਦਸਵਾਂ ਦੁਆਰ ਆਦਿ ਚੱਕਰ ਹਨ ਇਹਨਾਂ ਥਾਵਾਂ ਦੇ ਵਿੱਚ ਬਿਰਤੀ ਦਾ ਟਿਕਾਅ ਹੋਇਆ ਕਰਦਾ ਸਿਮਰਨ ਦੇ ਆਸਰੇ ਸੋਇਓਂ ਜਿੱਥੇ ਜਿੱਥੇ ਜਿਸ ਅਵਸਥਾ ਦਾ ਕੋਈ ਅਧਿਕਾਰੀ ਹੈ ਉਸ ਅਵਸਥਾ ਦੇ ਮੁਤਾਬਕ ਬਿਰਤੀ ਨੂੰ ਅੰਤਰਮੁਖ ਕਰਨਾ ਸਿਮਰਨ ਦੁਆਰੇ ਇਹ ਸਿਮਰਨ ਦੀ ਤਾਕਤ ਸਿਮਰਨ ਦੀ ਬਹੁਤੀ ਮਹਿਮਾ ਗੁਰੂ ਜੀ ਨੇ ਗਾਇਨ ਕੀਤੀ ਸਿਮਰਨ ਸੇਵਾ ਧਿਆਨ ਗੁਰੂ ਘਰ ਦੇ ਵਿੱਚ ਸੇਵਾ ਦਾਨ ਇਸ਼ਨਾਨ ਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੇ ਵਿਚਾਰ ਧਿਆਨ ਆਦਿ ਇਹ ਗੱਲਾਂ ਦੱਸੀਆਂ ਉਸ ਇਹਨਾਂ ਦਾ ਫਲ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਪ੍ਰਭੂ ਪ੍ਰਾਪਤੀ ਹੈ ਬ੍ਰਹਮ ਗਿਆਨ ਹੈ ਔਰ ਇਹ ਸਿਮਰਨ ਦੀ ਬਾਬਤ ਥਾਂ ਥਾਂ ਸਿਮਰਨ ਦੀਆਂ ਸ਼ਕਤੀਆਂ ਸਿਮਰਨ ਦੇ ਗੁਣ ਸਿਮਰਨ ਦੇ ਫਾਇਦੇ ਸਿਮਰਨ ਦੀ ਮਹੱਤਤਾ ਗੁਰੂ ਜੀ ਨੇ ਪਹਿਲੀ ਅਸ਼ਟਦੀ ਵਿੱਚ ਹੀ ਇਕੱਲੀ ਇਕੱਲੀ ਪੰਕਤੀ ਵਿੱਚ ਖੋਲ ਖੋਲ ਦੱਸੀ ਸਿਮਰਨ ਦੇ ਆਹ ਫਾਇਦੇ ਹਨ ਸਿਮਰਨ ਕਰਨ ਵਾਲਾ ਹੋਰ ਕੀ ਮੌਤ ਨੂੰ ਵੀ ਜਿੱਤ ਲੈਂਦਾ ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਸਿਮਰਨ ਕਰਨ ਵਾਲੇ ਨੂੰ ਰਿੱਧ ਸਿੱਧੀ ਆਨ ਪ੍ਰਾਪਤ ਹੁੰਦੀ ਹੈ ਸਿਮਰਨ ਕਰਨ ਵਾਲੇ ਨੂੰ ਗਿਆਨ ਧਿਆਨ ਸਹਿਜ ਹੀ ਆਨ ਪ੍ਰਾਪਤ ਹੁੰਦੇ ਹਨ ਬੇਅੰਤ ਸਿਮਰਨ ਦੇ ਫਾਇਦੇ ਦੱਸੇ ਵਿਸ਼ੇਸ਼ ਵਿਚਾਰ ਵਾਸਤੇ ਸ਼ੌਕ ਵਾਲੇ ਪ੍ਰੇਮੀ ਹਨ ਪਹਿਲੀ ਅਸ਼ਟਦੀ ਦੀ ਵਿਚਾਰ ਕਰ ਲੈਣ ਇਉਂ ਸਿਮਰਨ ਗੁਰਮੰਤਰ ਦਾ ਹੁੰਦਾ ਹੈ ਇਸ ਦੀ ਬਾਬਤੀ ਸਿਮਰੂ ਪਿਆਰੇ ਨੂੰ ਸਿਮਰੋ ਸਿਮਰੇ ਸਿਮਰ ਅਕਾਲ ਪਰ ਹਰੇ ਪਰ ਪਰਮ ਕੇ ਸਿਮਰਨ ਦੁਸ਼ਮਣ ਕਰੇ ਪਰ ਸਿਮਰਨ ਕੁਛ ਵੀ ਗੰਨਾ ਲਾ ਕੇ ਪਰਮ ਕੇ ਸਿਮਰਨ ਅੰਦਨ ਜਾਗੇ ਪਰਮ ਕੇ ਸਿਮਰਨ ਹੋਣਾ ਦਿਆ ਪਰਮ ਕੇ ਸਿਮਰਨ ਦੁੱਖ ਨਾ ਸੰਤਾਪ ਹੈ ਪਰਮ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਪ੍ਰਭ ਦਾ ਸਿਮਰਨ ਪਰਮਾ ਪੁਰਖਾਂ ਦੁਆਰਾ ਜਿਹਨਾਂ ਸਿਮਰਨ ਕੀਤਾ ਅਗਵਾਈਆਂ ਕੀਤੀਆਂ ਉਹਨਾਂ ਦੁਆਰਾ ਉਹ ਜੁਗਤੀ ਫਾਰਮੂਲੇ ਮੈਥਡ ਤਰੀਕੇ ਢੰਗ ਅਧਿਕਾਰੀ ਜਿਹਨਾਂ ਨੂੰ ਜੈਸਾ ਜੈਸਾ ਅਧਿਕਾਰ ਤੁਹਾਡਾ ਪ੍ਰਾਪਤ ਹੋਇਆ ਕਰਦਾ ਹੈ ਕਿਉਂਕਿ ਸਕੂਲਾਂ ਕਾਲਜਾਂ ਦੇ ਵਿੱਚ ਜੈਸੀ ਕਲਾਸ ਦਾ ਅਧਿਕਾਰੀ ਵੈਸਾ ਹੀ ਉਸਨੂੰ ਵਿੱਦਿਆ ਉਸ ਕਲਾਸ ਵਿੱਚ ਬੈਠ ਕੇ ਉਹ ਜੇ ਉਸਤਾਦ ਟੀਚਰ ਹੁੰਦੇ ਹਨ ਆਇਓ ਸਿਮਰਨ ਦੀ ਮਹਿਮਾ ਗੁਰੂ ਜੀ ਕਹਿੰਦੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭੂ ਸਿਮਰਨ ਕਰਨ ਵਾਲੇ ਕਾਲ ਕੀ ਮੌਤ ਨੂੰ ਵੀ ਜਿੱਤ ਲੈਂਦੇ ਮੌਤ ਦੀ ਹੱਦ ਤੋਂ ਪਰੇ ਹੋ ਜਾਂਦੇ ਹਨ ਜਿਹੜੀ ਮੌਤ ਤੋਂ ਸਾਰੀ ਦੁਨੀਆ ਡਰਦੀ ਹੈ ਮੌਤ ਇੱਕ ਇਹੋ ਜਿਹੀ ਚੀਜ਼ ਹੈ ਸਾਧ ਸੰਗਤ ਇਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਬੜੇ ਬੜੇ ਰਾਜੇ ਰਾਣੇ ਹੋਰ ਕੀ ਕਹਿਣੇ ਬੜੇ ਬੜੇ ਸੂਰਮੇ ਰਾਠ ਵੀ ਮੌਤ ਤੋਂ ਡਰਦੇ ਹਨ ਪਰ ਇਸਨੂੰ ਦਿਲੋਂ ਚਾਹੁੰਦਾ ਹੈ ਇਸਦੀ ਉਡੀਕ ਕਰਦਾ ਹੈ ਚਾਹ ਨਾਲ ਉਡੀਕ ਕਰਦਾ ਹੈ ਉਹ ਬੰਦਾ ਜਿਹਨੇ ਸਿਮਰਨ ਕਰਕੇ ਇਸ ਹੱਦ ਤੋਂ ਉੱਪਰ ਪਹੁੰਚ ਗਿਆ ਜਿਹੜਾ ਉਹਦੀ ਵਾਪਸੀ ਦੱਸਦੇ ਨੇ
ਜਿਹੜੀ ਮੌਤ ਤੋਂ ਡਰੇ ਜਗ ਸਾਰਾ ਜਿਹੜੀ ਮੌਤ
ਪਾਈਏ ਪੂਰਨ ਪਰਮਾਨੰਦ ਜਿਹੜੀ ਮੌਤ ਤੋਂ ਸਾਰਾ ਸੰਸਾਰ ਕਰਦਾ ਮੋਹ ਮਾਇਆ 'ਚ ਫਸਿਆ ਇਨਸਾਨ ਅਗਿਆਨ ਸਹਿਤ ਇਸ ਤੋਂ ਇਉਂ ਡਰਦਾ ਜਾਂ ਤੀਰੋਂ ਤਾਂ ਡਰਦਾ ਹਰ ਵਕਤ ਮੌਤ ਤੋਂ ਡਰਦੇ ਹਨ ਪਰ ਕਬੀਰ ਜੀ ਕਹਿੰਦੇ ਨੇ ਮੈਂ ਉਹਨੂੰ ਚਾਅ ਨਾਲ ਉਡੀਕਦਾ ਮੇਰੇ ਚਿੱਤ ਵਿੱਚ ਸ਼ੌਕ ਹੈ ਉਹ ਕਦਾ ਦੇ ਕਿਉਂਕਿ ਉਸਨੂੰ ਪਾ ਕੇ ਹੀ ਵਡੇ ਮੋਕਸ਼ ਦੀ ਪ੍ਰਾਪਤੀ ਨਿਸੜਾ ਵਾਸਤੇ ਆਨੰਦ ਦੇ ਸਾਗਰ ਵਾਹਿਗੁਰੂ ਵਿੱਚ ਰਹਿੰਦਾ ਪਹਿਲੇ ਵੀ ਸਰੀਰ ਦੇ ਹੁੰਦਿਆਂ ਵੀ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ ਭਾਵੇਂ ਪਰ ਜਦੋਂ ਸਰੀਰ ਤਿਆਗ ਦੇਣਾ ਆ ਸਰੀਰ ਦੀ ਕਿਰਿਆ ਕਿਰਿਆ ਇਹ ਵੀ ਖਤਮ ਹੋ ਕੇ ਸਾਰੇ ਝਗੜੇ ਇਸ ਚਾਹ ਨਾਲ ਉਡੀਕਦੇ ਹਨ ਦੇਖੋ ਨਾ ਸਾਹਿਬ ਗੁਰੂ ਕਲਗੀ ਦਾ ਦਸਮ ਪਾਤਸ਼ਾਹ ਨੇ ਅੰਮ੍ਰਿਤ ਚਰਨ ਪ੍ਰਤੀ ਬਜਾਏ ਖੰਡੇ ਦਾ ਅੰਮ੍ਰਿਤ ਬਣਾ ਪੰਜ ਬਾਣੀਆਂ ਪੜ੍ਹ ਕੇ ਜਿਹੜਾ ਤਰੀਕਾ ਹੈ ਉਸ ਤਰੀਕੇ ਸਿਰ ਮਰਚਕਾ ਪਹਿਲੇ ਪਹਿਲ ਪ੍ਰੀਖਿਆ ਕਰਕੇ ਖੰਡ ਦੀ ਥਾਰ ਤੇ ਸਿਰ ਲੈ ਕੇ ਸਿੱਖਾਂ ਦੇ ਉਹਨਾਂ ਨੂੰ ਫਿਰ ਅੰਮ੍ਰਿਤ ਦੀ ਦਾਤ ਦਿੱਤੀ ਪੰਜ ਮਿੱਤਰੇ ਜਿਹਨਾਂ ਵਿੱਚ ਸਭ ਤੋਂ ਪਹਿਲੇ ਭਾਈ ਦਿਆ ਰਾਮ ਜਿਹਨਾਂ ਦਾ ਦਿਆ ਸਿੰਘ ਸਿਰ ਦੇ ਕੇ ਉਹਨਾਂ ਨੇ ਅੰਮ੍ਰਿਤ ਲਿਆ ਅੰਮ੍ਰਿਤਪਾਨ ਕੀਤਾ ਉਹਨਾਂ ਨੂੰ ਗੁਰਮੁਖ ਜਾਂ ਬ੍ਰਹਮ ਗਿਆਨੀ ਪਹਿਲਾ ਦਰਜਾ ਆਪਣੇ ਵਿੱਚ ਅਭੇਦ ਕਰਾਇਆ ਕਿ ਮੈਂ ਹਾਂ ਇਹ ਮੇਰਾ ਰੂਪ ਮੈਂ ਇਹਨਾਂ ਦਾ ਰੂਪ ਉਹਨਾਂ ਦਾ ਫਿਰ ਆਪ ਅੰਮ੍ਰਿਤ ਛਕਿਆ ਇਹ ਅੰਮ੍ਰਿਤਾ ਸਿਲਸਿਲਾ ਖੰਡੇ ਅੰਮ੍ਰਿਤਾ ਸਿਲਸਿਲਾ ਚਲਾਇਆ ਗੁਰੂ ਦਸ਼ਮੇਸ਼ ਜੀ ਨੇ ਭਾਵੇਂ ਪਹਿਲੇ ਚਰਾਂ ਵਿੱਚ ਸੀ। ਸਵਯੋਂ ਉਹ ਪਹਿਲੇ ਪਿਆਰੇ ਭਾਈ ਦਿਆਲ ਸਿੰਘ ਜੀ ਜਦੋਂ ਗੁਰੂ ਦਸ਼ਮ ਪਾਤਸ਼ਾਹ ਜੰਗ ਜਦਾਲ ਕਰਦੇ ਹੋਏ ਦੇਸ਼ ਦੀ ਸੁਤੰਤਰਤਾ ਵਾਸਤੇ ਆਪਣਾ ਸਭ ਕੁਛ ਕੁਰਬਾਨ ਕਰ ਦਿੱਤਾ, ਆਪ ਜੀ ਦੱਖਣ ਦੇਸ਼ ਨਦੇੜ ਹਜ਼ੂਰ ਸਾਹਿਬਾ ਪਹੁੰਚੇ। ਸੋ ਦੁਪਹਿਰ ਦਾ ਵਕਤ ਪ੍ਰਸ਼ਾਦ ਛਾ ਕੇ ਆਪ ਆਰਾਮ ਦੱਸ ਹੋਏ। ਭਾਈ ਦਿਆ ਸਿੰਘ ਜੀ ਦਰਿਆ ਦੇ ਕਿਨਾਰੇ ਨਾਲ ਦੀ ਗੁਦਾਵਰੀ ਵਗਦੀ ਹੈ ਉਸਦੇ ਕਿਨਾਰੇ ਇਸ਼ਨਾਨ ਕਰਕੇ ਉਸਾ ਦਾ ਆਸਣ ਬਣਾ ਕੇ ਚਾਦਰ ਤਾਣ ਕੇ ਸਰੀਰ ਨੂੰ ਇਉਂ ਤਿਆਗ ਜਾਂਦੇ ਜਿਵੇਂ ਸੱਪ ਕੰਜ ਤਿਆਗ ਜਾਂਦਾ। ਹੱਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਕਸ਼ਟ ਨਹੀਂ ਮਹਿਸੂਸ ਕਰਦਾ, ਇਉਂ ਸਰੀਰ ਛੱਡ ਕੇ ਸੱਚਖੰਡ ਤੁਰ ਜਾਂਦੇ ਹਨ। ਸੰਗਤਾਂ ਨੇ ਉਸ ਮੌਕੇ ਮਾਲਵ ਸ਼ਬਦ ਬੈਨ ਕਰਨੇ ਸ਼ੁਰੂ ਕਰਦੇ, ਜੋ ਕਿ ਗੁਰੂ ਘਰ ਦੇ ਅਸਲ ਅਸੂਲ ਹੈ ਇਹ ਸ਼ਬਦ। ਜਿਹਦੇ ਦਰ ਤੇ ਬਸਤਰ ਨਹੀਂ ਪਹਿਨੇ ਜੋ ਦੁਨੀਆਂ 'ਤੇ ਆਉਂਦਾ, ਉੱਠੀਆਂ ਮੀਟੀਆਂ ਕਿਉਂ ਦੁਨੀਆਂ 'ਤੇ ਆਉਂਦਾ ਹੈ, ਜਦੋਂ ਜਾਂਦਾ ਹੈ ਉਦੋਂ ਕੋਈ ਵਸਤੂ ਨਾਲ ਨਹੀਂ ਲੈ ਜਾਂਦਾ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹੇ ਰਾਜਾ ਰਹਿਣਾ, ਗਰੀਬ ਅਮੀਰ ਹੈ ਰਾਜਾ ਰਹਿਣਾ, ਕੋਈ ਵੀ ਹੈ ਕਾਨੂੰਨ ਕੁਦਰਤ ਸਭ ਦੇ ਨਾਲ ਇੱਕ ਵਜੋਂ ਵਰਤਾ ਕਰਦੀ, ਕੋਈ ਦੁਨੀਆਂ 'ਤੇ ਰਹਿ ਨਹੀਂ ਸਕੇਗਾ। ਰਾਮ ਰਾਜਾ ਨੌ ਨਿਤ ਮੇਰੇ ਸੰਤਾ ਹੈ ਕਲਤਨ ਤੇਰੇ, ਆਵਤ ਸੰਗ ਨ ਜਾਤ ਸੰਗਾਤੀ ਕਹਾਂ ਪਿਓ ਦਰ ਬਾਂਧੇ ਹਾਥੀ, ਲੰਕਾਗੜ੍ਹ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ, ਕਹਿਤ ਕਬੀਰ ਕੁਛ ਗੁਣ ਵਿਚਾਰ ਚਲੇ ਜਵਾਰੀ ਤੋਂ ਹਥਿਆਰ। ਇੱਕ ਨਾ ਨੇ ਜਨਮ ਔਰ ਮਰਨ ਵਿਗਾੜ ਲਿਆ, ਇੱਕ ਨਾ ਨੇ ਜਨਮ ਔਰ ਮਰਨ ਸਵਾਰ ਲਿਆ। ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਸਿਮਰਨ ਭਗਤੀ ਕਰਦੇ ਹਨ ਉਹਨਾਂ ਨੇ ਜਨਮ ਸਵਾਰ ਲਿਆ, ਮਰਨ ਵੀ ਸਵਾਰ ਲਿਆ। ਬਾਕੀ ਮਨਮੁਖ ਨੇ ਜਨਮ ਅਤੇ ਮਰਨ ਦੋਵੇਂ ਵਿਗਾੜ ਲਏ, ਜ਼ਿੰਦਗੀ ਵੀ ਵਿਗਾੜ ਲਿਆ, ਲੋਕ ਵੀ ਵਿਗਾੜ ਲਿਆ। ਹੋਰ ਸਯੋਂ ਕਰਕੇ ਇਹ ਸ਼ਬਦ ਕਬੀਰ ਜੀ ਨੇ ਕਿਸੇ ਅਭਿਮਾਨੀ ਰਾਜਾ ਪ੍ਰਥਾ ਉਚਾਰਨ ਕੀਤਾ ਸੀ। ਕਬੀਰ ਨੂੰ ਗਰੀਬ ਜਾਣ ਕੇ ਵੀ ਗਰੀਬ ਜਲਹਾ ਇੱਕ ਉਹ ਕੁਛ ਅਭਿਮਾਨ ਦੇ ਵਚਨ ਕਰਨ ਲੱਗਿਆ, ਮੇਰੇ ਪਾਸ ਸਾਥੀ ਹਨ, ਮੇਰੇ ਪਾਸ ਆਹ ਕੁਛ ਹੈ ਆਹ ਕੁਛ ਹੈ। ਕਬੀਰ ਜੀ ਕਹਿੰਦੇ ਸਾਡੇ ਪਾਸ ਸਾਰੀਆਂ ਰਿਧੀਆਂ ਸਿੱਧੀਆਂ ਨਿਧੀਆਂ ਦਾ ਦਾਤਾ ਵਾਹਿਗੁਰੂ, ਸਾਰੀ ਸ਼ਿਸ਼ੀ ਦਾ ਕਰਤਾ ਹਰਤਾ ਧਰਤਾ ਉਹ ਸਾਡੇ ਪਾਸ ਹੈ, ਤੂੰ ਕੀ ਅਭਿਮਾਨ ਕਰਦਾ, ਜਿਹੜੀਆਂ ਚੀਜ਼ਾਂ ਤੂੰ ਮਾਣ ਕਰਦੇ ਤਾਂ ਰਹਿਣ ਵਾਲੀਆਂ ਨੇ। ਰਾਵਣ ਵਰਗੇ ਨਹੀਂ ਦੇ ਜਿਨ੍ਹਾਂ ਨੇ ਮੌਤ ਨੂੰ ਭਾਵੇਂ ਨਾਲ ਬੰਨ ਛੱਡਿਆ ਸੀ, ਤਾਂ ਵੱਡਾ ਐਸ਼ਵਰਜ ਵਾਲਾ ਸੀ, ਹੋਰ ਦੀ ਕੀ ਗਿਣਤੀ ਦੁਨੀਆ ਦਾ ਤਾਂ ਸੁਭਾਅ ਵੀ। ਇਉਂ ਮਾਰੂ ਸ਼ਬਦ ਸੰਗਤਾਂ ਉੱਚੀ ਉੱਚੀ ਬੈਨ ਕਰ ਰਹੀਆਂ ਹਨ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਗੁਰੂ ਦਸ਼ਮ ਪਾਤਸ਼ਾਹ ਨੂੰ ਜਾਗ ਖੁੱਲ ਗਈ, ਯਾਨੀ ਪਾਤਸ਼ਾਹ ਕੇ ਆਰਾਮ ਵਸਤੇ 'ਚ ਜਾਗ ਆ ਗਈ। ਜਿਹੜਾ ਹਜ਼ੂਰੀਆ ਅਰਦਲੀ ਸੇਵਕ ਸੀ ਪੁੱਛਣ ਲੱਗੇ, ਕਿਉਂ ਬਾਈ ਕੀ ਗੱਲ, ਮਾਰੂ ਸ਼ਬਦ ਦੀ ਆਵਾਜ਼ ਆ ਰਹੀ ਹੈ। ਉਸਨੇ ਪ੍ਰਾਰਥਨਾ ਕੀਤੀ, ਗਰੀਬ ਨਿਵਾਜ਼ ਭਾਈ ਦਿਆ ਸਿੰਘ ਜੀ ਚੜ੍ਹਾਈ ਕਰ ਗਏ, ਸਰੀਰ ਛੱਡ ਗਏ ਹੈਂ ਬਿਨਾਂ ਮਿਲੇ, ਜਾਓ ਉਹਨੂੰ ਕਹੋ ਜਾ ਕੇ ਕੋਈ ਸੰਦੇਸ਼ ਦੇਣਾ ਹੈ ਨਿਰੰਕਾਰ ਪ੍ਰੀਤਮ ਨੂੰ, ਮਿਲ ਕੇ ਜਾਵੇ। ਸਰੀਰ ਖਾਲੀ ਪਿਆ, ਰਾਵੀ ਦੇ ਕਿਨਾਰੇ ਕੁਛ ਆਦੇ ਆਸਣ 'ਤੇ ਅਦਰ
ਨਾਲ ਮੂੰਹ ਢੱਕਿਆ ਹੈ, ਸਰੀਰ ਖਾਲੀ ਤੇ ਚੇਤਨ ਕਲਾ ਉੱਪਰ ਨੂੰ ਉੜ ਚੁੱਕੀ ਹੈ, ਸਰੀਰ ਨੂੰ ਛੋੜ ਕੇ ਜਾ ਕੇ ਚਰਨਾਂ ਵੱਲ ਖੜ ਕੇ ਸਿੱਖ ਨੇ ਪ੍ਰਾਰਥਨਾ ਕੀਤੀ, ਭਾਈ ਸਾਹਿਬ ਗੁਰੂ ਗੁਰੂ ਕਲਗੀਧਰ ਮਹਾਰਾਜ ਯਾਦ ਕਰਦੇ ਹਨ, ਫਰਮਾਉਂਦੇ ਹਨ ਮਿਲ ਕੇ ਜਾਵੇ, ਕੋਈ ਸੰਦੇਸ਼ ਦੇਣਾ ਹੈ ਪ੍ਰੀਤਮ ਨੂੰ ਵਾਹਿਗੁਰੂ ਨੂੰ, ਸੋ ਤੁਸੀਂ ਵਕਤ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਜਾਂਦੇ। ਉੱਠ ਕੇ ਆਏ, ਗੁਰੂ ਜੀ ਨੂੰ ਇਸ ਚੁਕਾਇਆ, ਨਮਸਕਾਰ ਕੀਤੀ, ਹੁਕਮ ਹੈ ਭਾਈ ਬਿਨਾਂ ਮਿਲੇ ਚਲਿਆ, ਗਰੀਬ ਦਾ ਹੁਕਮ ਆ ਗਿਆ, ਫਿਰ ਕਿੱਥੋਂ ਮੁੜ ਕੇ ਆਇਆ? ਮਹਾਰਾਜ ਸੱਚਖੰਡ ਦੇ ਦਰਵਾਜ਼ੇ ਤੱਕ ਪਹੁੰਚ ਗਿਆ, ਉੱਥੋਂ ਮੁੜ ਕੇ ਆਇਆ ਜਦੋਂ ਸਿੱਖ ਨੇ ਹਜ਼ੂਰ ਦਾ ਹੁਕਮ। ਸੋ ਅੱਛਾ, ਇਸ ਹੁਕਮ ਤਾਂ ਸਭ ਦੇ ਵਾਸਤੇ ਐਸਾ ਅਟਲ ਹੀ ਹੈ, ਪਰ ਇਹ ਸੰਦੇਸ਼ ਨਿਰੰਕਾਰ ਪ੍ਰੀਤ ਨੂੰ ਦੇ ਦੇਣਾ ਇਉਂ ਫਰਮਾਉਂਦੇ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਰਹਿਣ ਤੂੰ ਸੁਰਾਹੀ ਸੰਜਰ ਪਿਆਲਾ ਰਿੰਗ ਕਸਾਈਆਂ ਦੇ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਇਹ ਸ਼ਬਦ ਗੁਰੂ ਦਸਮ ਪਾਤਸ਼ਾਹ ਜਦੋਂ ਜੰਗ ਚਮਕੌਰ ਕਰਦੇ ਹੋਏ 40 ਸਿੰਘ ਗੜੀ ਵਿੱਚ ਕਈ ਲੱਖ 9-10 ਲੱਖ ਦਾ ਮੁਕਾਬਲਾ ਕਰਦੇ, ਸਿੱਖਾਂ ਨੇ ਪ੍ਰਾਰਥਨਾ ਕੀਤੀ ਗਰੀਬ ਨਿਵਾਸ, ਆਪ ਬੇਅੰਤ ਸਿੱਖੀ ਪੈਦਾ ਕਰ ਲਓਗੇ, ਸਾਨੂੰ ਗੁਰੂ ਨਹੀਂ ਲੱਭਣਾ। ਆਪ ਇੱਥੋਂ ਜਿਉਂ ਤਿਉਂ ਕਰਕੇ ਕਹਿਣ ਲੱਗੇ ਸੀ ਪੈਰ ਬਣਨਾ ਹੈ, ਗਰੀਬ ਨਾਲ ਪੈਰ ਨਹੀਂ, ਜਿਸ ਸ਼ਕਲ ਵਿੱਚ ਆਪ ਜਾਣਾ ਚਾਹੋ ਨਿਕਲ ਜਾਓ, ਅਸੀਂ ਮੁਕਾਬਲਾ ਕਰਾਂਗੇ, ਆਪਣੀ ਜਿੰਦਾਂ ਲਾ ਦਾਂਗੇ। ਫਿਰ ਗੁਰੂ ਜੀ ਉਸ ਮੌਕੇ ਰਾਤ ਦੇ ਵੇਲੇ ਤਾੜੀਆਂ ਵਜਾਉਂਦੇ, ਹਿੰਦੂਆਂ ਦਾ ਪੀਰ ਚੱਲਿਆ, ਮੁਕਾਬਲਾ ਕਰੋ ਇਉਂ ਕਹਿੰਦੇ ਹੋਏ, ਕਿਉਂਕਿ ਚੁੱਪ ਚੁਪਾਤੇ ਜਾਂਦੇ ਤਾਂ ਪੈਰ ਭਣਾ, ਤਾੜੀਆਂ ਵਜਾਉਂਦੇ ਹੋ ਉੱਥੋਂ ਗੜੀ ਤੋਂ ਨਿਕਲਿਆ ਆ ਕੇ ਜਿੱਥੇ ਚਾੜ ਸਾਹਿਬ ਹੈ, ਉਸ ਥਾਂ ਆਪ ਜੀ ਪਿੰਡ ਦਾ ਸਰਾਣਾ ਲਗਾ ਕੇ ਸਖ਼ਤ ਸਰਦੀ ਦਾ ਮੌਸਮ ਉੱਥੇ ਲੇਟੇ ਹਨ, ਪੈਰਾਂ ਛਾਲੇ ਪਏ ਹਨ, ਬੇਅੰਤ ਦੇਵਤਾ ਆ ਕੇ ਪਰਿਕਰਮਾ ਕਰਕੇ ਪ੍ਰਾਰਥਨਾ ਕਰਦੇ ਹਨ, ਪ੍ਰਭੂ ਕੋਈ ਸੇਵਾ ਕੋਈ ਹੁਕਮ ਆਪ ਇਹੋ ਜਿਹੀ ਦਿਸ਼ਾ ਵਿੱਚ ਸਾਨੂੰ ਇਹ ਦੇਖ ਕੇ ਕਸ਼ਟ ਹੁੰਦਾ ਹੈ, ਸੋ ਕੋਈ ਸੇਵਾ ਦੱਸੋ। ਉਸ ਮੌਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਉਹਨਾਂ ਨੂੰ ਕਿਹਾ ਸੀ ਹੋਰ ਸੇਵਾ ਦੀ ਕੋਈ ਲੋੜ ਨਹੀਂ, ਇਹ
ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ।
ਚਾਦਰ ਤਾਣ ਕੇ ਸਰੀਰ ਨੂੰ ਸਿਰਿਓਂ ਛੱਡ ਜਾਂਦੇ ਹਨ, ਜਿਵੇਂ ਸਤਸੰਗ ਨੂੰ ਤਿਆਗ ਜਾਂਦਾ। ਸਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਖਾਸ ਕਸ਼ਟ ਮਹਿਸੂਸ ਨਹੀਂ ਕਰਦਾ, ਫਿਰ ਸੱਚਖੰਡ ਜਾਪਦਾ ਜੋ ਗੁਰਮੁਖ ਆਏ ਜਾਏ ਨਸੰਗ,
ਆਏ ਜਾਏ ਨਸੰਗ
ਚਲੀਆਂ ਆ ਰਹੀਆਂ ਹਨ। ਗੁਰੂ ਘਰ ਦੇ ਵਿੱਚ ਬੜੇ ਬੜੇ ਕਰਨੀ ਦੇ ਮਾਲਕ ਮਹਾਂਪੁਰਖ ਹੋ ਚੁੱਕੇ ਹਨ। ਦੇਖੋ ਨਾ ਬਾਬਾ ਖੁਦਾ ਸਿੰਘ ਅੱਜ ਆਪ ਅੰਮ੍ਰਿਤਸਰ ਬੈਠੇ ਹੋਏ, ਕਿਸੇ ਪ੍ਰੇਮੀ ਦਾ ਅੰਤ ਸਮਾਂ ਆਇਆ, ਉਹਨੂੰ ਕਸ਼ਟ ਹੋ ਰਿਹਾ, ਤਕਲੀਫ ਹੋ ਰਹੀ ਹੈ। ਆਪ ਖੁੱਲ੍ਹੇ ਡੁੱਲੇ ਸੁਭਾਅ ਦੇ ਤਾਂ ਹਨੀ ਸਨ, ਬੇਪਰਵਾਹੀ ਦਾ ਵਚਨ ਬੇਪਰਵਾਹੀ ਨਾਲ ਕਰ ਦਿੰਦੇ ਸਨ। ਉਹਨੂੰ ਦੇਖ ਕੇ ਕਹਿਣ ਕਿਉਂ ਚੂੰ ਚੂੰ ਲਾਈ ਹੈ, ਇਹਨੂੰ ਛੱਡ ਕੇ ਪਰਾਂ ਹੋ ਜਾ। ਇਹ ਗੱਲ ਉਹਨਾਂ ਦੇ ਕੋਈ ਨਿਕਟਵਰਤੀ ਕੋਈ ਸੰਬੰਧੀ ਸਨ, ਉਹਨਾਂ ਨੂੰ ਕੌੜੀ ਲੱਗੀ, ਬੁਰੀ ਲੱਗੀ। ਉਹ ਕਹਿਣਗੇ ਤੁਹਾਨੂੰ ਦੇਖ ਲਾਂਗੇ ਜਦੋਂ ਤੁਸੀਂ ਚੂੰ ਚੂੰ ਨਹੀਂ ਕਰੋਗੇ। ਸਾਥੀ ਦੇ ਕੇ ਕਹਿੰਦੇ ਬੀਬਾ ਜਦੋਂ ਮੈਂ ਇਹ ਸਰੀਰ ਨੂੰ ਛੱਡੂ ਤੈਨੂੰ ਬੁਲਾਊਂਗਾ, ਮੇਰਾ ਪ੍ਰਣ ਰਿਹਾ। ਫਿਰ ਇਸੇ ਤਰ੍ਹਾਂ ਆਪ ਜੀ ਪਹਿਲੇ ਬਹੁਤ ਖੁੱਲ੍ਹੇ ਡੁੱਲੇ ਵਿਚਰਦੇ ਰਹੇ। ਪਿਛਲੇ ਬੇਅੰਤ ਸਾਲ ਲਾਹੌਰ ਦੇ ਵਿੱਚ ਬਾਬੇ ਖੁਦਾ ਸਿੰਘ ਦੀ ਧਰਮਸ਼ਾਲਾ ਸੀ, ਉੱਥੇ ਸਰੀਰ ਛੱਡਣ ਤੋਂ ਪਹਿਲੇ ਸੁਨੇਹਾ ਭੇਜਿਆ ਅੰਮ੍ਰਿਤਸਰ, ਬਈ ਉਹ ਫਲਾਣੇ ਪ੍ਰੇਮ ਨੂੰ ਲੈ ਆ ਗਏ। ਸਵੇਰੇ ਇਸ਼ਨਾਨ ਵਗੈਰਾ ਕਰਕੇ ਕਾਫੀ ਦੇਰ ਧਿਆਨ ਸਿਮਰਨ ਵਿੱਚ ਜੁੜੇ ਰਹੇ। ਉਸ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਹੈ, ਰਾਗੀ ਸਿੰਘ ਕੀਰਤਨ ਕਰ ਰਹੇ। ਆਪ ਆਪਣੇ ਆਸਣ ਤੋਂ ਸੱਜ ਰਹੇ, ਬੇਅੰਤ ਸੰਗਤ ਬੈਠੀ, ਅਰਦਾਸ ਹੋਈ, ਕੜਾ ਪ੍ਰਸ਼ਾਦ ਵਰਤ ਗਿਆ। ਉਸ ਤੋਂ ਬਾਅਦ ਉਸ ਪ੍ਰੇਮੀ ਉਹ ਵੀ ਬੈਠਾ ਸੀ ਵੀ ਸੰਗਤ ਦੇ, ਉਹਨੂੰ ਕੋਲ ਬੁਲਾਇਆ, ਕਹਿਣ ਲੱਗੇ ਦੱਸ ਯਾਦ ਆ ਵਕਤ ਪੈਦਾ ਕੀਤਾ ਸੀ। ਦੱਸ ਕਿੱਥੇ ਦੀ ਪ੍ਰਾਣ ਕੱਢਣਾ, ਕਿਹੜੇ ਦੁਆਰੇ ਤੁਸੀਂ ਪ੍ਰਾਣ ਕੱਢਣਾ। ਠਰ ਗਿਆ ਵਿਚਾਰਾ, ਤੇਰੇ ਨਾਲ ਵਾਅਦਾ ਕੀਤਾ ਤਾਂ ਕਹਿੰਦੇ ਹਾਂ, ਬਸ ਮੂੰਹ ਤਾਂ ਹੀ ਪ੍ਰਾਣ ਕੱਢਦਾ, ਨਾਸਾਂ ਤਾਂ ਹੀ ਕੱਢਦਾ, ਅੱਖਾਂ ਤਾਂ ਹੀ ਕੱਢਦਾ, ਬ੍ਰਹਮ ਰੁੰਦਰ ਫੋੜ ਕੇ ਕੱਢਦਾ, ਚਰਨ ਫੜੇ ਗਰੀਬਾਂ ਖਿਮਾ ਕਰੋ। ਉਦੋਂ ਮੇਰੇ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ। ਪੈਰ ਉਸ ਮੌਕੇ ਸਰੀਰ ਨੂੰ ਹੀ ਛੱਡ ਜਾਂਦੇ ਹਨ ਜਿਵੇਂ ਸੱਪ ਕੰਜ ਨੂੰ ਤਿਆਗ ਜਾਂਦਾ। ਇਸੇ ਤਰ੍ਹਾਂ ਬਾਬਾ ਕਰਮ ਸਿੰਘ ਮਹਾਰਾਜ ਉਸੀ ਮੈਦਾਨ ਹੋਏ।
ਆਪ ਜੀ ਆਪ ਜੀ ਸੰਗਤਾਂ ਨੂੰ ਇੱਕ ਤਰ੍ਹਾਂ ਸੰਦੇਸ਼ ਦਿੰਦੇ ਹਨ ਬੁਲਾਇਆ ਵੀ ਇਹ ਸਰੀਰ ਤਿਆਗਣਾ ਪੁਰਾਣਾ ਹੋ ਗਿਆ ਚੋਲਾ ਇਹਨੂੰ ਛੱਡਣਾ ਹੁਣ ਕਿਉਂਕਿ ਪੁਰਾਣੇ ਬਸਤਰ ਨਾਲ ਕੋਈ ਸਿਆਣਾ ਆਦਮੀ ਜਿੱਤ ਨਹੀਂ ਕਰਿਆ ਕਰਦਾ ਪੁਰਾਣਾ ਲਾਂਦਾ ਨਵਾਂ ਪਹਿਨ ਲੈਂਦਾ ਨਹੀਂ ਸੰਨਾ ਪਹਿਨ ਲੈਂਦਾ ਸਰੀਰ ਚੋਲਾ ਹੈ ਆਤਮਾ ਦਾ ਸਤਪੁਰਸ਼ ਅਗਿਆਨੀ ਜਿਹੜਾ ਬੁੱਲਿਆ ਹੈ ਆਪਣੇ ਆਪੇ ਤੋਂ ਉਹ ਆਪਣੇ ਆਪ ਨੂੰ ਸਾਡੇ ਤਿਨਾਤਾ ਦੇ ਮਾਤਰ ਮੰਨਦਾ ਦਰਅਸਲ ਇਹ ਉਹਦੀ ਭੁੱਲ ਹੈ ਉਹਦੀ ਗਲਤੀ ਹੈ ਬੜੀ ਭਾਰੀ ਭੁੱਲ ਹੈ ਥੋੜ੍ਹੀ ਜਿਹੀ ਨਹੀਂ ਜਿਹੜਾ ਆਪਣੇ ਆਪੇ ਨੂੰ ਜਾਣਦਾ ਹੈ ਉਹ ਆਪਣੇ ਆਪ ਨੂੰ ਆਤਮਾ ਜਾਣਦਾ ਹੋਇਆ ਦੇਹ ਨੂੰ ਚੋਲਾ ਸਮਝਦਾ ਹੈ ਉਸਨੂੰ ਇੱਕ ਬਸਤਰ ਸਮਝਦਾ ਹੈ ਇਸ ਬਸਤਰ ਨੂੰ ਫਟਣਾ ਇਹ ਸਗਾਂ ਸੁਭਾਗ ਮੰਨਦਾ ਹੈ ਇਸ ਕਰਕੇ ਕਹਿਣ ਲੱਗੇ ਭਾਈ ਹੁਣ ਇਹ ਸਰੀਰ ਉੱਤੇ ਪੁਰਾਣਾ ਚੋਲਾ ਹੋ ਗਿਆ ਇਸ ਨੂੰ ਛੱਡਣਾ ਹੈ ਇਸ ਵਾਸਤੇ ਅੱਜ ਤੋਂ ਅੱਠਵੇਂ ਨੂੰ ਖਿਆਲ ਹੈ ਇਸ ਨੂੰ ਸਰੀਰ ਨੂੰ ਤਿਆਗ ਦੇ
ਦਿਨ ਥੋੜੇ ਰਹਿ ਗਏ
ਘੇਰੇ ਪੱਤ ਜਿਉਂ ਕੱਲ ਤੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਨਨੋਲਾ ਦਿਨ ਥੋਰੜੇ ਥੱਕੇ ਪਿਆ ਪੁਰਾਣਾ ਚੋਲਾ ਸੱਜਣ ਮੇਂਡੇ ਰੰਗ ਲੈ ਜੈ ਸੁੱਤੇ ਜੀਰਾਂ ਅੰਨੀ ਵੰਜਾਂ ਡੁੰਮਣੀ ਰੋਵਾਂ ਚੀਣੀ ਬਾਣ ਕਿਨ ਸੁਨੇਹੀ ਗੋਰੀ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਜਾਣ ਵਰਤੀ ਸਨ ਗੁਣਾ ਗਵਾਈ ਗੰਠੜੀ ਔਗਣ ਚੱਲੀ
ਥੋੜੇ ਰਹਿ ਗਏ
ਆਤਮਾ ਦਾ ਬਸਤਰ ਹੈ। ਭੁੱਲ ਕਰਕੇ ਅਗਿਆਨ ਕਰਕੇ ਆਪਣੇ ਆਪ ਨੂੰ ਇਹਦੇ ਹੀ ਮੰਨਦਾ ਹੈ। ਇਹਦੇ ਜਾਣਨਾ ਇਹਦੀ ਭੁੱਲ ਉਤਨੀ ਦੇਰ ਤੱਕ ਕੀ ਹੈ ਜਿਤਨੀ ਦੇਰ ਤੱਕ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਆਪਣੇ ਆਪੇ ਨੂੰ ਅੱਛੀ ਤਰ੍ਹਾਂ ਜਾਣੇ ਨਹੀਂ। ਸੋ ਜਿਸ ਵਕਤ ਇਸਨੂੰ ਆਪਣੇ ਆਪ ਨੂੰ ਜਾਣਿਆ ਉਹਦੇ ਵਿੱਚ ਅਸਤੀ ਹੋਈ ਫਿਰ ਇਤਨਾ ਕੁ ਸੰਬੰਧ ਰਹਿ ਜਾਂਦਾ ਹੈ ਜਿਵੇਂ ਬਸਤਰ ਪਹਿਨਣ ਵਾਲੇ ਦਾ ਬਸਤਰ ਨਾਲ ਹੁੰਦਾ। ਸਵਯੋਂ ਉਹਨਾਂ ਇਹ ਸੁਨੇਹਾ ਦਿੱਤਾ ਬਾਬਾ ਕਰਮ ਸਿੰਘ ਮਹਾਰਾਜ ਨੇ, ਭਾਈ ਪੁਰਾਣਾ ਹੋ ਗਿਆ ਚੁੱਲ, ਇਹ ਤਿਆਗਣਾ ਹੈ, ਅੱਜ ਤੋਂ 8 ਦਿਨ ਛੱਡ ਜਾਣਾ। ਪਹਿਲਾਂ ਸੰਗਤਾਂ ਇਹ ਕਦ ਬਰਦਾਸ਼ਤ ਕਰਦੀਆਂ ਸਨ, ਪ੍ਰੇਮੀ ਇਹ ਕਦ ਬਰਦਾਸ਼ਤ ਕਰਦੇ ਹਨ। ਸਭ ਨੇ ਪ੍ਰਾਰਥਨਾ ਕੀਤੀ, ਮਹਾਰਾਜ ਹੋਰ ਦਰਸ਼ਨ ਦਿਓ, ਕਿਹੋ ਜਿਹਾ ਦੇਸ਼ ਹੈ, ਪਠਾਣੀ ਦੇਸ਼ ਹੈ। ਖੈਰ ਬਾਬਾ ਲਾਲ ਸਿੰਘ ਛੋਟੇ ਸੰਤਨ ਉੱਥੇ ਸਾਰੀ ਜ਼ਿੰਮੇਵਾਰੀ ਸੇਵਾ ਵਗੈਰਾ ਵੀ ਉਹ ਕਰਾਉਂਦੇ ਸਨ, ਆਪ ਤੋਂ ਜ਼ਿਆਦਾ ਨਵੀਰ ਦੀ ਕਾਂਤੀ ਰਹਿੰਦੇ ਸਨ। ਸੋ ਉਹਨਾਂ ਨੇ ਵੀ ਪ੍ਰਾਰਥਨਾ ਕੀਤੀ, ਮਹਾਰਾਜ ਸੰਗਤਾਂ ਬਹੁਤ ਬੇਬਲ ਹਨ, ਉਦਾਸ ਹਨ, ਆਪ ਦਾ ਵਿਛੋੜਾ ਚੱਲਣਾ ਬੜਾ ਮੁਸ਼ਕਲ ਹੈ, ਕਿਰਪਾ ਕਰਕੇ ਹੋਰ ਕੁਝ ਦਰਸ਼ਨ ਦਿਓ, ਆਪ ਨੂੰ ਤਾਂ ਮਾਮੂਲੀ ਬਾਤ ਹੈ, ਆਪਦੇ ਹੱਥ ਵਿੱਚ ਇਹ ਗੱਲ ਰਹਿਣਾ ਜਾਣਾ। ਸੋ ਕਹਿਣ ਲੱਗੇ, ਅਗਰ ਐਸੀ ਗੱਲ ਹੈ, ਅਗਰ ਐਸੀ ਬਾਤ ਹੈ ਲਾਲ ਸਿੰਘ, ਤੁਸੀਂ ਚਲੇ ਜਾਓ, ਤੁਹਾਡੇ 2 ਸਾਲ 8 ਦਿਨ ਰਹਿੰਦੇ ਆ, ਇਹਦੇ ਸਿਰਫ 8 ਦਿਨ ਰਹਿੰਦੇ ਆ, ਅਗਰ ਤੁਸੀਂ ਚਲੇ ਜਾਓ 8ਵੇਂ ਨੂੰ, ਤੁਹਾਡੇ 2 ਸਾਲ ਮੈਂ ਲੈ ਲੈਂਦਾ। ਇਹ ਤਾਂ ਹੋ ਸਕਦਾ ਸਤਿਵਚਨ ਮਹਾਰਾਜ 8ਵੇਂ ਦਿਨ ਬਾਬਾ ਲਾਲ ਸਿੰਘ ਚੜ੍ਹਾਈ ਕਰਕੇ 2 ਸਾਲ ਫਿਰ ਹੋਰ ਰਹੇ। 2 ਸਾਲ ਤੋਂ ਬਾਅਦ ਫਿਰ ਸ੍ਰੀ ਚੜ੍ਹਾਈਆਂ ਨੇ ਪ੍ਰਭੂ ਸਿਮਰਨ ਵਾਹਿਗੁਰੂ ਦੀ ਬੰਦਗੀ ਦੇ ਪ੍ਰਤਾਪ ਕਰਕੇ ਮੌਤ ਸਭ ਤੋਂ ਵੱਡੀ, ਜਿਸ ਤੋਂ ਸਾਰੀ ਦੁਨੀਆਂ ਡਰਦੀ ਹੈ, ਸਰ ਕੰਬਦੇ ਨੇ ਸਾਰੇ ਲੋਕ। ਸੋ ਵਾਹਿਗੁਰੂ ਦੀ ਬੰਦਗੀ ਸਿਮਰਨ ਅਭਿਆਸ ਦੇ ਬਲ ਕਰਕੇ ਉਹ ਵੀ ਮੁੱਠੀ ਚ ਆ ਜਾਂਦਾ ਹੈ। ਇਉਂ ਕਰਕੇ ਤਾਂ ਹੀ ਗੁਰੂ ਜੀ ਦੱਸਦੇ ਨੇ, ਪੁਰਖ ਕੇ ਸਿਮਰਨ ਕਾਲ ਪੁਰਖੇ, ਪ੍ਰਭੂ ਦੇ ਸਿਮਰਨ ਕਰਕੇ ਹੋਰ ਤਾਂ ਕੀ ਕਹਿਣਾ ਹੈ, ਕਾਲ ਨੂੰ ਵੀ ਮੌਤ ਨੂੰ ਵੀ ਜਿੱਤ ਲੈਂਦਾ ਹੈ, ਇਸ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ।
ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ
ਸਥਾਨ ਦੀ ਕਿਰਪਾ ਕਰਦਾ ਦੱਸ ਦੂਸਰੀ ਮਦਦ ਧਿਆਨ ਦੀ ਲੈਣੀ ਪੈਂਦੀ। ਧਿਆਨ ਸ਼ਕਤੀ ਤੋਂ ਬਿਨਾਂ ਮਨ ਪੂਰਾ ਖੜਦਾ ਨਹੀਂ। ਧਿਆਨ ਕਹਿੰਦੇ ਸਿਮਰਨ ਨੂੰ, ਸਿਮਰਨ ਗੁਰਮੰਤਰ ਦਾ, ਧਿਆਨ ਗੁਰੂ ਮੂਰਤ ਦਾ। ਧਿਆਨ ਸ਼ਕਤੀ ਬਿਨਾਂ ਧਿਆਤਾ ਧਿਆਨ ਥੇ, ਧਿਆਤਾ ਜਿਹੜਾ ਧਿਆਨ ਧਰਦਾ ਹੈ ਉਹਦਾ ਧਿਆਨ ਧਰਦਾ ਧਰਦਾ ਇੱਕ ਦਿਨ ਉਹਦਾ ਰੂਪ ਹੀ ਬਣ ਜਾਇਆ ਕਰਦਾ। ਇਹਦੀ ਆਖਰੀ ਸਟੇਜ ਧਿਆਨ ਦੀ ਧੇ ਦੇ ਵਿੱਚ, ਆਪਣੇ ਧੇ ਵਿੱਚ ਲੀਨਤਾ ਹੈ। ਸਵਯੋਂ ਧਿਆਨ ਗੁਰੂ ਸਰੂਪ ਦਾ ਦੱਸਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇੱਕ ਦਫ਼ਾ ਪੁੱਛਿਆ ਸੀ ਸਿੱਖਾਂ ਨੇ ਗਰੀਬ ਨਿਵਾਸ, ਆਣ ਮਤਾਂ ਵਿੱਚ ਮਨ ਦੀ ਸਥਿਤੀ ਵਾਸਤੇ, ਮਨ ਦੀ ਪੂਰੀ ਇਕਾਗਰਤਾ ਵਾਸਤੇ ਸਿਮਰਨ ਦੇ ਨਾਲ ਧਿਆਨ ਕਰਾਇਆ ਜਾਂਦਾ ਹੈ, ਆਪ ਕਿਰਪਾ ਕਰਕੇ ਦੱਸੋ ਧਿਆਨ ਕਿਹੜਾ ਜਾਇਜ਼ ਹੈ, ਕਿਹੜਾ ਸਾਕਸ਼ਾਤ ਪਰਮ ਦਾ ਧਿਆਨ ਮੰਨਿਆ ਜਾਵੇ। ਕਿਉਂਕਿ ਪਰਮੇਸ਼ਰ ਨਿਰਾਕਾਰ ਹੈ, ਰੂਪ ਰੇਖ ਰੰਗ ਸੇ ਨਿਆਰਾ ਹੈ, ਉਹਦਾ ਧਿਆਨ ਤਾਂ ਧਰਿਆ ਨਹੀਂ ਨਾ ਜਾਂਦਾ। ਨਿਰਾਕਾਰ ਵਸਤੂ ਦਾ ਧਿਆਨ ਨਹੀਂ ਹੋਇਆ ਕਰਦਾ, ਗਿਆਨ ਹੋਇਆ। ਤਾਂ ਤੇ ਧਿਆਨ ਮਨ ਦੀ ਇਕਾਗਰਤਾ ਸ਼ੁੱਧੀ ਵਾਸਤੇ, ਜਿਸ ਇਕਾਗਰਤਾ ਸ਼ੁੱਧੀ ਦੁਆਰਾ ਫਿਰ ਗਿਆਨ ਹੋਣਾ ਨਿਰਗੁਣ ਬ੍ਰਹਮ ਦਾ, ਸੋ ਉਸਦੇ ਵਾਸਤੇ ਧਿਆਨ ਕਿਸ ਵਸਤੂ ਦਾ ਧਰੀਏ, ਕਿਰਪਾ ਕਰਕੇ ਦੱਸੋ ਜੋ ਪਰਮੇਸ਼ਰ ਦਾ ਧਿਆਨ ਮੰਨਿਆ ਜਾਵੇ। ਪਰਮੇਸ਼ਰ ਨਿਰਗੁਣ ਦੀ ਬਾਬਤ ਇਉਂ ਦੱਸਿਆ ਨਾ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਜਿਸੇ ਬੁਝਾਵੇ ਨਾਨਕਾ ਸੋਵੇ ਸੋ। ਇਸ ਵਸਤੂ ਦਾ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਉਹਦਾ ਧਿਆਨ ਕਿਵੇਂ ਧਰੀਏ? ਪ੍ਰਕਾਸ਼ ਨੂੰ ਕਿਵੇਂ ਕੋਈ ਅੰਦਾਜ਼ੀ ਨਾਲ ਵੇਧ ਸਕਦਾ ਹੈ? ਇਸ ਕਰਕੇ ਧਿਆਨ ਹਮੇਸ਼ਾ ਕਿਸੇ ਸਾਕਾਰ ਵਸਤੂ ਦੇ ਹੋਇਆ ਕਰਦਾ ਹੈ। ਸੋ ਗੁਰੂ ਦਸਮ ਪਾਤਸ਼ਾਹ ਨੇ ਜਾਪ ਸਾਹਿਬ ਦੇ ਆਦਿ ਵਿੱਚ ਮੰਗਲ ਕਰਦਿਆਂ ਹੋਇਆ ਨਿਰਗੁਣ ਦਾ ਹੀ ਮੰਗਲ ਇਉਂ ਕੀਤਾ। ਰੰਗ ਅਰ ਰੇਖ ਦੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜਾ, ਰੋਟ ਇੰਦਰ ਇੰਦਰਾਣ ਸ਼ਾ ਸ਼ਾਹਾਨ ਗਣਿਜ, ਸਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤਣ ਕਹਿ ਤੈ ਸਰਵਨਾਮ ਕਥੈ ਗੁਣ, ਕਰਮ ਨਾਮ ਬਣ ਸੁਮਰ। ਵਾਹਿਗੁਰੂ ਨਿਰਗੁਣ ਬ੍ਰਹਮ ਜੋ ਹੈ ਉਹ ਤਨਿਸ ਪ੍ਰਪੰਚ ਅਸ਼ਰੀਰੀ ਅਗੋਚਰ ਆਵਾਜ਼ ਤੇ ਅਸੁਰ ਪਦ ਹੈ। ਸੋ ਉਸ ਦੇ ਵਿੱਚ ਉਸਦਾ ਧਿਆਨ ਹੈ ਕਿ ਨਿਰਾਕਾਰ ਵਸਤੂ ਦਾ ਕਿਵੇਂ ਧਰਿਆ ਜਾਵੇ, ਜਿਹੜਾ ਇਤਨਾ ਸੂਖਮ ਹੈ, ਆਕਾਸ਼ ਤੋਂ ਵੀ ਬੇਅੰਤ ਗੁਣਾ ਸੂਖਮ ਹੈ। ਹਾਂ, ਅਤੇ ਉਸਦੀ ਪ੍ਰਾਪਤੀ ਵਾਸਤੇ ਪਹਿਲੇ ਉਪਾਅ, ਕਿਸੇ ਵਸਤੂ ਦੀ ਪ੍ਰਾਪਤੀ ਵਾਸਤੇ ਸਾਧਨ ਕੀਤੇ ਜਾਂਦੇ, ਕਿਸੇ ਵਸਤੂ ਦੀ ਸਿੱਧੀ ਵਾਸਤੇ ਪਹਿਲੇ ਸਾਧਨ ਹੋਇਆ ਕਰਦਾ, ਫਿਰ ਉਸਦੀ ਸਿੱਧੀ ਹੋਇਆ ਕਰਦੀ। ਸੋ ਉਸਦੀ ਪ੍ਰਾਪਤੀ ਵਾਸਤੇ ਪਹਿਲੇ ਉਪਾਅ ਹੈ ਸਿਮਰਨ ਅਤੇ ਧਿਆਨ। ਸੋ ਆਪ ਕਿਰਪਾ ਕਰਕੇ ਸ੍ਰੀਨਿਵਾਸ ਦੱਸੋ ਧਿਆਨ ਕਿਸ ਚੀਜ਼ ਦਾ ਜਾਇਜ਼ ਹੈ ਗੁਰੂ ਮਤ ਵਿੱਚ, ਜਿਹੜਾ ਠੀਕ ਪ੍ਰਭੂ ਧਿਆਨ ਮੰਨਿਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ, ਗੁਰੂ ਮਤ ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ ਮੰਨੇ। ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰ ਪਰਮੇਸ਼ੁਰ ਇੱਕੋ ਜਾਣ, ਜੋ ਪਾਵੇ ਸੋ ਪਰਮਾਣ। ਜਿਹੜਾ ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਮੰਨਦਾ ਹੈ, ਉਹ ਦੀ ਸ਼ਰਧਾ ਹੀ ਗਲਤ, ਸ਼ਰਧਾਹੀਨਤਾ ਮੰਨੀ ਜਾਂਦੀ ਹੈ। ਗੁਰੂ ਪਰਮੇਸ਼ੁਰ ਇੱਕ ਰੂਪ ਜਿਹੜਾ ਮੰਨਦਾ ਹੈ, ਉਹ ਹੀ ਅਸਲੀ ਸ਼ਰਧਾਵਾਨ ਸਿੱਖ ਕਹਿਲਾ ਸਕਦਾ। ਤਾਂ ਅਤੇ ਜੇ ਗੁਰੂ ਅਤੇ ਪਰਮੇਸ਼ੁਰ ਇੱਕ ਹਨ, ਗੁਰੂ ਸਾਕਾਰ ਰੂਪ ਵਿੱਚ ਹੈ, ਹੈ ਭਾਵੇਂ ਨਿਰਾਕਾਰ ਹੀ, ਉਹਨੇ ਕਿਉਂਕਿ ਸਰੀਰ ਧਾਰਨ ਕੀਤਾ, ਆਕਾਰ ਧਾਰਨ ਕੀਤਾ ਹੈ, ਸੋ ਉਹਦਾ ਨੇਸ਼ਟਾ ਉਹਦੀ ਸਥਿਤੀ ਆਪਣੇ ਨਿਰਾਕਾਰਾਤਮਕ ਰੂਪ ਵਿੱਚ ਹੀ ਹੈ। ਤਾਂ ਅਤੇ ਉਹ ਦੀਂਦਾ ਹੈ, ਉਹਦਾ ਧਿਆਨ ਜਿਸ ਚੀਜ਼ ਜਿਹੜੀ ਚੀਜ਼ ਦੀਂਦੀ ਹੋਵੇ, ਉਹਦਾ ਧਿਆਨ ਧਰਿਆ ਜਾ ਸਕਦਾ, ਸੌਖਾ ਧਰਿਆ ਜਾਂਦਾ। ਤਸੱਵਰ ਕਿਸੇ ਤਸਵੀਰ ਦਾ ਹੀ ਕੀਤਾ ਜਾਂਦਾ, ਤਸਵੀਰ ਦਾ ਤਸੱਵਰ ਕੈਸੇ ਹੋ ਸਕਦਾ? ਤਾਂ ਅਤੇ ਗੁਰੂ ਮਤ ਦੇ ਵਿੱਚ ਗੁਰੂ ਸਰੂਪ ਦਾ ਧਿਆਨ ਹੀ ਪਰਮੇਸ਼ੁਰ ਦਾ ਧਿਆਨ ਮੰਨਿਆ ਜਾਂਦਾ ਹੈ। ਗੁਰ ਕੀ ਮੂਰਤ ਮੰਨੇ ਧਿਆਨ, ਗੁਰ ਕੇ ਸ਼ਬਦ ਮੰਤਰ ਮਨਮਾਨ, ਗੁਰ ਕੇ ਚਰਨ ਦੇ ਲੈ ਧਾਰੋ, ਗੁਰਪਾਰ ਨੂੰ ਸਦਾ ਨਮਸਕਾਰ। ਸਿਮਰਨ ਗੁਰੂ ਮੰਤਰ ਦਾ, ਧਿਆਨ ਗੁਰੂ ਜੀ ਦਾ, ਮਨ ਮੇ ਧਰਿਏ ਧਿਆਨ ਸਦਾ ਨਮਸਕਾਰ। ਮਤ ਕੋਈ ਪਰਮ ਭੂਲੇ ਸੰਸਾਰ, ਬਿਨ ਗੁਰ ਕੋਈ ਨਾ ਉਤਰ ਸਕਾਰ, ਭੂਲੇ ਕੋ ਗੁਰਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ, ਗੁਰਪ੍ਰਸ਼ਾਦ ਪੂਰਤ ਕਮਲ ਵਿਗਾਸ, ਅੰਧਕਾਰ ਮੈਂ ਪਿਆ ਪ੍ਰਗਾਸ, ਜਿਨ ਕੀਆ ਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੀ ਜੋ ਗੁਰ ਪਰਮੇਸ਼ਰ, ਹੈ ਵੀ ਹੋਗ ਜਨ ਨਾਨਕ ਹੈ ਜਨਾਈ, ਬਿਨ ਗੁਰਮੁਖ ਨਾ ਪਾਈਏ। ਗੁਰੂ ਸਰੂਪ ਦਾ ਧਿਆਨ ਹੀ ਦਰਸੂ ਪਰਮੇਸ਼ੁਰ ਦਾ ਧਿਆਨ ਹੈ, ਇਉਂ ਸਾਕਾਰ ਦੇ ਨਿਰਾਕਾਰ ਦੀ ਪ੍ਰਾਪਤੀ ਹੈ। ਸੋ ਇਸ ਵਾਸਤੇ ਗੁਰੂ ਸਰੂਪ ਦਾ ਧਿਆਨ ਸਾਕਸ਼ਾਤ ਭਗਵਾਨ, ਇਹਦੀ ਸ਼ਕਤੀ ਕਿੰਨੀ ਕੁ ਹੈ? ਜਿਵੇਂ ਸਿਮਰਨ ਦੇ ਵਿੱਚ ਬੇਅੰਤ ਤਾਕਤ ਹੈ, ਬੇਅੰਤ ਗੁਣ, ਬੇਅੰਤ ਫਾਇਦੇ, ਬੇਅੰਤ ਸ਼ਕਤੀਆਂ ਹਨ, ਇਸੇ ਤਰ੍ਹਾਂ ਧਿਆਨ ਵਿੱਚ ਬੜੀਆਂ ਤਾਕਤਾਂ ਹਨ। ਦੇਖੋ ਨਾ, ਗੁਰੂ ਸੱਤਵੇਂ ਪਾਤਸ਼ਾਹ ਰਾਏ ਸਾਹਿਬ ਮਹਾਰਾਜ ਜੀ ਦੇ ਚਰਣਾਂ ਵਿੱਚ ਇੱਕ ਸਿੱਖ ਆ ਕੇ ਨਮਸਕਾਰ ਕਰਦਾ, ਨਾ ਉਸਦਾ ਭਾਈ ਗੋਂਦਾ, ਉਸਨੂੰ ਹੁਕਮ ਆਇਆ, ਭਾਈ ਗੋਂਦਾ ਗੁਰੂ ਨਾਨਕ ਦੀ ਸਿੱਖੀ ਫੈਲਾਉਣੀ ਹੈ, ਕਾਬਲ ਵਿੱਚ ਪਹੁੰਚੋ। ਸੋ ਬਖਸ਼ਿਸ਼ ਪਾ ਕੇ, ਤਾਕਤ ਪਾ ਕੇ ਉੱਥੇ ਪਹੁੰਚ ਜਾਂਦੇ ਹਨ। ਗੁਰਦੁਆਰਾ ਬਣਾਇਆ, ਉੱਥੇ ਦੋ ਵਾਰੀ ਕੀਰਤਨ ਕਰਤਾ, ਸਤਸੰਗ ਦਾ ਪਰਚਾ ਚਲਾ, ਜੋ ਸਿੱਖੀ ਮਾਰਗ ਹੈ ਬੇਅੰਤ, ਪੁਰਾਣੀ ਗੁਰੂ ਸ਼ਰਨ ਵਿੱਚ ਆ ਕੇ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਜਨਮ ਸਫਲ ਕਰ। ਪਰ ਆਪ ਭਾਈ ਗੋਂਦਾ, ਗੁਰਸਿੱਖੀ ਦਾ ਜੋ ਅਸੂਲ, ਅੰਮ੍ਰਿਤ ਵੇਲੇ ਪਏ ਰਾਤ ਨੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗੁਰੂ ਸਰੂਪ ਗੁਰੂ ਚਰਨਾਂ ਦਾ ਧਿਆਨ ਕਰਨਾ, ਔਰ ਸਾਹ ਸਾਹ ਗੁਰਮੰਤਰ ਦਾ ਸਿਮਰਨ ਕਰਨਾ। ਇਉਂ ਸਿਮਰਨ ਕਰਦਾ ਹੈ ਰੋਜ਼ਾਨਾ ਦਿਨ ਚੜ੍ਹੇ ਤੱਕ, ਉਸ ਤੋਂ ਬਾਅਦ ਗੀਤ ਦੀ ਬਾਣੀ ਪੜ੍ਹਦਾ ਹੈ, ਤੁਰਦੇ ਫਿਰਦੇ ਬਹਿੰਦੇ ਉਸਦੇ ਦਮ ਦਮ ਨਾਮ ਸੰਭਾਲਦਾ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਜਦੋਂ ਕਾਫੀ ਦੇਰ ਜਾਤਾ ਪੁਰਸ਼ ਹੈ ਜਿਹੜਾ ਆਪਣੇ ਦੇਹ ਦਾ ਧਿਆਨ ਕਰਦਾ ਰਹਿੰਦਾ, ਪਹਿਲੇ ਪਹਿਲੇ ਤਾਂ ਸਵਿਕਲਪ ਸਮਾਧ ਬਣਦੀ, ਹੌਲੀ ਹੌਲੀ ਉਹ ਤ੍ਰਿਪਤੀ ਲੀਨ ਹੋ ਕੇ ਨਿਰਵਿਕਲਪ ਹੋ ਜਾਂਦੀ ਹੈ, ਕਿਉਂਕਿ ਜਿਸ ਕੰਮ ਨੂੰ ਕਰਦੇ ਜਾਈਏ ਉਹਦੇ ਵਿੱਚ ਸਰਲਤਾ ਹੁੰਦੀ ਚਲੀ ਜਾਂਦੀ ਹੈ। ਤੁਸੀਂ ਮੋਟਰਾਂ ਚਲਾਉਂਦੇ ਹੋ, ਕਿੰਨੀ ਸਰਲਤਾ ਆ ਜਾਂਦੀ ਹੈ, ਦੂਸਰੇ ਡਰਦੇ ਨੇ ਵੀ ਨੇੜੇ ਦੀ ਲੰਘਣੀ, ਕਿਤੇ ਟੱਚ ਨਾ ਹੋ ਜਾਵੇ, ਲੇਕਿਨ ਇੰਨੀ ਅਭਿਆਸ ਪਰਪੱਕ ਹੋਇਆ ਹੈ, ਬਹੁਤ ਨਜ਼ਦੀਕ ਦੀ ਵੀ ਲਗਾਉਂਦੇ ਸੀ ਗੱਡੀਆਂ ਦੇ, ਕਿਉਂਕਿ ਅਭਿਆਸ ਦੀ ਪਰਪੱਕਤਾ ਹੈ, ਹਰੇਕ ਕੰਮ ਦੇ ਵਿੱਚ
ਵਿਆਸ ਹੈ, ਜਿੰਨਾ ਜ਼ਿਆਦਾ ਵਿਆਸ ਉਹਨਾਂ ਹੀ ਉਸਦੇ ਵਿੱਚ ਤਜਰਬਾ ਹੋ ਕੇ ਸੂਖਮਤਾ ਆਇਆ ਕਰਦੀ ਹੈ। ਇਸੇ ਤਰ੍ਹਾਂ ਧਿਆਤਾ ਧਿਆਨ ਥੇ, ਧਿਆਨ ਤਰਦੇ ਤਰਦੇ ਇੱਕ ਦਿਨ ਧਿਆਤਾ ਆਪਣੇ ਤੇਜ ਦਾ ਰੂਪ ਬਣ ਜਾਂਦਾ, ਤ੍ਰਿਪਤੀ ਲੀਨ ਹੋ ਜਾਣ ਉਹਨੂੰ ਨਿਰਵਿਕਲਪ ਸਮਾਧ ਕਹਿੰਦੇ, ਜਿੱਥੇ ਵਿਕਲਪ ਸ਼ਾਂਤ ਹੋ ਜਾਏ, ਜਿੱਥੇ ਧਿਆਤਾ ਧਿਆਨ ਥੇ ਤ੍ਰਿਪਤੀ ਪਾਸਦੀ ਰਹੇ ਉਸਨੂੰ ਸਾਰ ਵਿਕਲਪ ਕਹਿੰਦੇ। ਕਾਫ਼ੀ ਦੇਰ ਦੇ ਸਾਰ ਵਿਕਲਪ ਅਤੇ ਵਿਆਸ ਦਾ ਫਲ ਨਿਰਵਿਕਲਪ। ਅੱਜ ਭਾਈ ਗੋਂਦਾ ਪਹਿਰਾਤ ਨੇ ਉੱਥੇ ਇਸ਼ਨਾਨ ਸੋਧ ਕੇ ਚੌਂਕੀ ਵਿਛਾਈ, ਵਿਹੜੇ ਵਿੱਚ ਆਸਣ ਵਿਛਾਇਆ, ਚੌਂਕੜਾ ਲਗਾ ਕੇ ਨੇਤਰ ਮੀਟ ਕੇ ਗੁਰੂ ਸਰੂਪ ਦੇ ਚਰਨਾਂ ਦਾ ਧਿਆਨ ਕਰਕੇ ਸੁਰਤੀ ਦਾ ਐਸਾ ਜੱਫਾ ਮਾਰਿਆ, ਚਰਨਾਂ ਨਾਲ ਸਵਾਸਾ ਸਿਮਰਨ ਕਰਨ ਲੱਗੇ, ਅੱਜ ਜਿਹੜੀ ਹੈ ਨਿਰਵਿਕਲਪ ਸਮਾਧ ਬਣ ਜਾਂਦੀ ਹੈ। ਉੱਧਰ ਇਹ ਤਾਕਤ ਕਿੰਨੀ ਹੈ, ਉੱਧਰ ਗੁਰੂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਆਪਣੇ ਤਖ਼ਤ ਆਰੂੜ ਹੋਏ, ਬੇਅੰਤ ਸੰਗਤਾਂ ਹਜ਼ੂਰੀ ਵਿੱਚ ਆਸਾ ਜੀ ਦੀਵਾਰ ਦਾ ਕੀਰਤਨ ਹੁੰਦਾ ਚਲਾ ਗਿਆ, ਭੋਗ ਪੈ ਗਿਆ, ਅਰਦਾਸ ਹੋ ਗਈ, ਕਿਰਪਸ਼ਤ ਵਰਤ ਗਿਆ, ਲੇਕਿਨ ਆਪ ਵੀ ਉਸਦੇ ਧਿਆਨ ਵਿੱਚ ਬੈਠੇ ਨੇ। ਗੁਰੂ ਕਹਿੰਦਾ ਜਿਹੜੇ ਮੇਰਾ ਧਿਆਨ ਕਰਦੇ ਨੇ ਮੈਂ ਵੀ ਉਹਨਾਂ ਦਾ ਧਿਆਨ ਕਰਦਾ, ਪਰਮੇਸ਼ਰ ਕਹਿੰਦਾ ਜਿਹੜੇ ਮੇਰਾ ਸਿਮਰਨ ਕਰਦੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ ਹਾਂ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ, ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਏਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਸਿਮਰਤ ਤਾਂ ਹੀ ਵਾਰੰਬਾਰ ਗੁਰ ਹੇਤ ਹੈ, ਸਾਵਨੀ ਭਗਤ ਪਾਏ ਕੌਡੀ ਅਗਰ ਭਾਵ ਰੱਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ, ਸਤਿਗੁਰੂ ਦਯਾਨਿਧ ਮਹਿਮਾ ਅਗਾਧੋ ਨਮੋ 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 ਨੇਤ ਨੇਤ ਨੇਤ। ਯਾਨੀ ਪਰਮੇਸ਼ਰ ਕਹਿੰਦਾ, ਗੁਰੂ ਕਹਿੰਦਾ ਜਿਹੜਾ ਮੇਰਾ ਧਿਆਨ ਕਰਦਾ ਮੈਂ ਵੀ ਉਹਦਾ ਧਿਆਨ ਕਰਦਾ, ਜਿਹੜੇ ਮੇਰਾ ਸਿਮਰਨ ਕਰਦੇ ਮੈਂ ਵੀ ਉਹਨਾਂ ਦਾ ਸਿਮਰਨ ਕਰਦਾ, ਕਿਉਂਕਿ ਉਹ ਇੱਕ ਵਾਰੀ ਸਿਮਰਨ ਕਰਦੇ ਮੈਂ ਉਹਨੂੰ ਬਾਰ ਬਾਰ ਯਾਦ ਕਰਦਾ। ਕੀ ਕਹਿਣਾ, ਇਹਨੂੰ ਭਾਈ ਗੋਂਦਾ ਧਿਆਨ ਵਿੱਚ ਮਗਨ, ਯਾਨੀ ਐਸੀ ਸੁਰਤੀ ਦਾ ਜੱਫਾ ਮਾਰਿਆ, ਅੱਜ ਨਿਰਵਿਕਲ ਸਮਾਧ ਬਣ ਜਾਂਦੀ ਹੈ। ਉੱਧਰ ਗੁਰੂ ਸੱਤਵੇਂ ਪਾਤਸ਼ਾਹ ਜਿਉਂ ਚੌਂਕੜਾ ਲਗਾ ਕੇ ਬਹਿੰਦੇ ਹਨ, ਅੱਗੇ ਅਰਦਾਸ ਹੋਈ ਤੋਂ ਬਾਅਦ ਸੇਵਾਦਾਰ ਘੋੜਾ ਲੈ ਕੇ ਆਉਂਦਾ, ਸਵਾਰ ਹੋ ਕੇ ਸੈਰ ਵਾਸਤੇ ਜਾਂਦੇ, ਲੇਕਿਨ ਅੱਜ ਉਸੇ ਤਰ੍ਹਾਂ ਸਮਾਧ ਦਾ ਸਥਿਤ ਬੈਠੇ। ਇੱਕ ਰਸ ਜਿਵੇਂ ਸਮਾਧੀ ਵਾਲਾ ਪੁਰਸ਼ ਸਮਾਧੀ ਜੀਵਨ ਬੈਠਾ ਹੁੰਦਾ, ਕਿਰਪਸ਼ਤ ਵਰਤ ਗਿਆ, ਜਾਣ ਵਾਲੇ ਪ੍ਰੇਮੀ ਚਲੇ ਗਏ, ਲੇਕਿਨ ਕੁਛ ਪ੍ਰੇਮੀ ਇਹ ਜਾਣਨ ਵਾਸਤੇ ਵੀ ਚੋਜੀ ਪ੍ਰੀਤਮ ਦਾ ਕੀ ਚੋਜ ਹੈ, ਕਿਸ ਦੇ ਪ੍ਰੇਮ ਦੇ ਵਸੀਭੂਤ ਹੋਏ ਇੱਥੇ ਬੈਠੇ ਹਨ, ਜਾਣਨ ਵਾਸਤੇ ਬੈਠੇ ਰਹੇ, ਚਿਹਰੇ ਵੱਲ ਤੱਕਦੇ ਰਹੇ। ਇੱਕ ਰਸ ਸਰੀਰ ਅੰਚਕ ਮਾਤਾ ਹਰਤ ਨਹੀਂ ਕਰਦਾ, ਮੈਂ ਪੱਥਰ ਦਾ ਬੁੱਤ ਉਹਨਾਂ ਬੈਠੇ, ਪਹਿਰ ਦਿਨ ਚੜ੍ਹ ਗਿਆ, ਦੁਪਹਿਰ ਹੋ ਗਿਆ, ਦੁਪਹਿਰ ਟਲ ਗਿਆ, ਤੀਸਰਾ ਪਹਿਰ ਹੋ ਗਿਆ। ਉੱਧਰ ਭਾਈ ਗੋਂਦੇ ਵੀ ਸਮਾਧ ਟੁੱਟੀ, ਉੱਪਰ ਦੀ ਉਹਦੇ ਵੀ ਧੁੱਪ ਧੱਪ ਲੰਘੀ ਗਈ, ਕਿਉਂਕਿ ਸਰੀਰ ਦੀ ਬੇਖਬਰੀ ਐਸੀ ਅਵਸਥਾ ਹੈ, ਸਰੀਰ ਦੁਨੀਆਂ ਉੱਥੇ ਕਿੱਥੇ ਰਹਿ ਜਾਏ, ਸੰਯੋਗ ਕਰਕੇ ਫਿਰ ਸਰੀਰ ਦੁਨੀਆਂ ਨਾਲ ਰਹਿ ਜਾਏ, ਦੁੱਖ ਕਿੱਥੇ ਰਹਿ ਜਾਣਾ ਉੱਥੇ, ਸੰਯੋਗ ਕਰਕੇ ਜਦੋਂ ਉੱਧਰ ਸਮਾਧ ਟੁੱਟੀ ਤੇ ਇੱਧਰ ਗੁਰੂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ ਚਲੋ ਭਾਈ ਲੰਗਰ। ਉੱਥੇ ਸਿੱਖਾਂ ਨੇ ਪੁੱਛਿਆ, ਗਰੀਬਾਂ ਅੱਜ ਹਜ਼ੂਰ ਦਾ ਕੀ ਕੌਤਕ, ਕਿਤਨੀ ਦੇਰ ਤੱਕ ਆਪ ਇੱਕ ਰਸ ਬੈਠੇ ਰਹੇ, ਕਿਸ ਪ੍ਰੇਮੀ ਦੇ ਪ੍ਰੇਮ ਦੇ ਵੱਧੇ ਬੈਠੇ ਰਹੇ। ਕਹਿਣਗੇ ਹਾਂ ਭਾਈ, ਪ੍ਰੇਮੀ ਪ੍ਰੇਮ ਦੀਆਂ ਜ਼ੰਜੀਰਾਂ ਨਾਲ ਜਕੜ ਦਿੰਦੇ, ਪ੍ਰੇਮ ਦੇ ਵਸੀਭੂਤ ਹੋਣਾ ਪੈਂਦਾ ਹੈ, ਹਿੱਲਣ ਨਹੀਂ ਦਿੰਦੇ। ਕਿਰਪਾ ਕਰੋ ਗਰੀਬਾਂ, ਦੱਸੋ ਕਿਸ ਪ੍ਰੇਮੀ ਦੇ ਪ੍ਰੇਮ ਦੇ ਵਸੀਭੂਤ। ਭਾਈ ਗੋਂਦੇ ਨੇ ਚਰਨਾਂ ਨੂੰ ਸੁਰਤੀ ਦਾ ਜੱਫਾ ਮਾਰਿਆ ਹੋਇਆ, ਹੁਣ ਉਹਦੀ ਸਮਾਧੀ ਟੁੱਟੀ ਹੈ, ਵੀ ਹੁਣੇ ਉੱਠਣਾ ਸੀ, ਮੈਂ ਕਿਵੇਂ ਉੱਠ ਸਕਦਾ ਸੀ, ਜਦੋਂ ਚਰਨ ਛੱਡੇ ਫਿਰ ਹੀ ਉੱਠਣਾ ਸੀ। ਇਹ ਤਾਂ ਯਾਦ ਹੈ, ਯਾਨੀ ਧਿਆਨ ਸ਼ਕਤੀ ਦੇ ਵਿੱਚ ਕਿਤਨੀ ਤਾਕਤ ਹੈ। ਅਤੇ ਧਿਆਨ ਸਿਮਰਨ ਦੋ ਚੀਜ਼ਾਂ, ਮਨ ਦੀ ਸਥਿਤੀ ਔਰ ਮਨ ਦੀ ਸ਼ੁੱਧੀ ਇਕਾਗਰਤਾ ਵਾਸਤੇ, ਗਿਆਨ ਦਾ ਪਾਤਰ ਬਣਾਉਣ ਵਾਸਤੇ ਲਾਜ਼ਮੀ ਹਨ। ਅਤੇ ਗੁਰੂ ਸਰੂਪ ਦਾ ਧਿਆਨ ਹੀ ਪਰਮੇਸ਼ਵਰ ਦਾ ਧਿਆਨ ਹੈ। ਹੁਣ ਕਿਉਂਕਿ ਵਕਤ ਨਹੀਂ ਜਾ ਸਕਦਾ, ਕੱਲ੍ਹ ਤੋਂ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਸਰੂਪ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
Thank you.